ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਹਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਹਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ
ਵਾਹਿਗੁਰੂ ਸਾਹਿਬ ਜੀਓ
ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇ ਉਪਮਾ ਮਹਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜਵਲ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਧੰਤਾ ਦੇ ਯੋਗ ਹੋ ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਰਹਿਮਤ ਕੀਤੀ ਹੈ ਸ਼ਾਮ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਮੁਖਾਂ ਪਿਆਰਿਆਂ ਕੋਲੋਂ ਸੋਦਰ ਸ੍ਰੀ ਰਹਿਰਾ ਸਾਹਿਬ ਜੀ ਦੇ ਆਪ ਜੀ ਨੇ ਪਾਠ ਸਰਵਣ ਕੀਤੇ ਉਪਰੰਤ ਧੰਨ ਗੁਰੂ ਗੋਬਿੰਦ ਸਿੰਘ ਕਲਗੀ ਧਰਪਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਸ਼ਮਸ਼ੇਰੇ ਬਹਾਦਰ ਸਤਿਗੁਰੂ ਪਿਤਾ ਜੀ ਸਤਿਗੁਰੂ ਰਹਿਮਤਾਂ ਕਰ ਰਹੇ ਹਨ ਬਖਸ਼ਿਸ਼ਾਂ ਕਰ ਰਹੇ ਹਨ ਉਹਨਾਂ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦਮਦਮੇ ਸਾਹਿਬ ਆਏ ਹਨ ਜਿਸ ਤਰ੍ਹਾਂ ਕੱਲ੍ਹ ਆਪਾਂ ਇਤਿਹਾਸ ਸਰਵਣ ਕੀਤਾ ਸੀ ਕਿ ਮੀਂਹ ਨਹੀਂ ਸੀ ਪੈ ਰਿਹਾ ਪਹਿਲੋਂ ਇੱਕ ਵਾਰ ਮੀਂਹ ਪਵਾਇਆ ਹੈ ਦੂਸਰੀ ਵਾਰ ਫਿਰ ਸੋਕਾ ਪੈ ਗਿਆ ਮੀਂਹ ਨਾ ਪਿਆ ਦਸਮ ਪਾਤਸ਼ਾਹ ਜੀ ਨੂੰ ਡਲੇ ਨੇ ਆਣ ਕੇ ਬੇਨਤੀ ਕੀਤੀ ਮਹਾਰਾਜ ਮੀਂਹ ਕਿਰਪਾ ਕਰਕੇ ਪਵਾਓ ਦਸਮ ਪਾਤਸ਼ਾਹ ਨੇ ਥੋੜ੍ਹਾ ਜਿਹਾ ਇਸ ਤਰ੍ਹਾਂ ਬਚਨ ਕਿਹਾ ਹੈ ਮੀਂਹ ਮੇਰੀ ਕੱਛ ਵਿੱਚ ਤਾਂ ਨਹੀਂ ਹੈ ਕਿ ਮੈਂ ਹੁਣ ਕੱਢ ਕੇ ਫੜਾ ਦੇਵਾਂ ਡਲਿਆ ਸਾਰੀ ਸੰਗਤ ਚੁੱਪ ਹੋ ਗਈ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਘਰ ਚਲੇ ਗਿਆ ਦੂਸਰੀ ਵਾਰ ਫਿਰ ਬੇਨਤੀ ਕੀਤੀ ਹੈ ਤੀਸਰੀ ਵਾਰ ਫਿਰ ਬੇਨਤੀ ਕੀਤੀ ਹੈ ਜਦੋਂ ਤੀਸਰੇ ਦਿਨ ਬੇਨਤੀ ਕੀਤੀ ਹੈ ਗੁਰੂ ਕਲਗੀ ਧਰ ਪਿਤਾ ਨੇ ਵੇਖਿਆ ਹੈ ਜਦੋਂ ਵਜੀਦੇ ਦਾ ਖਤ ਆਇਆ ਸੀ ਤਾਂ ਉਸ ਖਤ ਦੇ ਵਿੱਚ ਉਹਨੇ ਲਿਖਿਆ ਸੀ ਕਿ ਤੂੰ ਗੁਰੂ ਸਾਹਿਬ ਨੂੰ ਫੜਵਾ ਦੇ ਪਕੜਵਾ ਦੇ ਉਸਨੇ ਇਹ ਗੱਲ ਕਹੀ ਹੈ ਚਿੱਠੀ ਲਿਖ ਕੇ ਭੇਜੀ ਹੈ ਕਿ ਮੈਂ ਗੁਰੂ ਸਾਹਿਬ ਨੂੰ ਨਹੀਂ ਫੜਵਾਵਾਂਗਾ ਮੈਂ ਸਤਿਗੁਰੂ ਮੇਰੇ ਸਿਰ ਦੇ ਉੱਤੇ ਹੈ ਜਿਹੜੀ ਕੋਈ ਫੌਜ ਤੂੰ ਭੇਜੇਗਾ ਉਹਦੇ ਨਾਲ ਅਸੀਂ ਜੰਗ ਕਰਾਂਗੇ ਤੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਬਚਨ ਡੱਲੇ ਨੇ ਜਦੋਂ ਕਹੇ ਸਿੱਖ ਨੇ ਆਣ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਹੈ ਦੱਸਿਆ ਕਿ ਮਹਾਰਾਜ ਡੱਲਾ ਡੋਲਿਆ ਨਹੀਂ ਹੈ ਤਾਂ ਉਸ ਸਤਿਗੁਰੂ ਬੜੇ ਖੁਸ਼ ਹਨ ਉਸਨੂੰ ਕੁਝ ਦੇਣਾ ਚਾਹੁੰਦੇ ਹਨ ਪਰ ਡੱਲਾ ਜਿਹੜਾ ਬਾਰ ਬਾਰ ਪਾਣੀ ਦੀ ਮੰਗ ਕਰਦਾ ਹੈ ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਬਚਨ ਕਹਿ ਦਿੱਤਾ ਜਦੋਂ ਤੀਸਰੀ ਵਾਰ ਡੱਲੇ ਨੇ ਕਿਹਾ ਹੈ ਤਾਂ ਉਸ ਵਕਤ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਡੱਲਿਆ ਜਿਹੜਾ ਤੂੰ ਚਾਹੁੰਦਾ ਹੈ। ਜਿਸ ਤਰ੍ਹਾਂ ਜੱਟ ਦਾ ਬੋਲ ਬਾਣੀਆਂ ਦੀ ਚੁੱਪ, ਗੁਰੂ ਦਾ ਵਾਕ ਅਤੇ ਬ੍ਰਾਹਮਣ ਦਾ ਸਾਕ ਇਹ ਪੱਕੇ ਹੁੰਦੇ ਹਨ, ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਕਿਹਾ ਹੈ, ਜੱਟ ਜੇ ਮੰਗਣਾ ਚਾਹੇ ਤਾਂ ਕੰਧ ਤੋਂ ਵੀ ਮੰਗ ਸਕਦਾ ਹੈ, ਤੂੰ ਤਾਂ ਸਾਡੇ ਤੋਂ ਮੰਗ ਰਿਹਾ ਹੈ ਭਾਈ। ਸੋ ਇਸ ਤਰ੍ਹਾਂ ਗੁਰੂ ਸਾਹਿਬ ਨੇ ਵਡਿਆਈ ਵੀ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਕਲਗੀਧਰ ਪਿਤਾ ਨੇ ਜਿਸ ਤਰ੍ਹਾਂ ਇਹ ਪ੍ਰਸੰਗ ਦੇ ਵਿੱਚ ਫਿਰ ਮੀਂਹ ਪਵਾਇਆ, ਕਹਿੰਦੇ ਜਾ ਟੋਏ ਟਿੱਬੇ ਸਾਫ਼ ਕਰ ਲਓ, ਜਿਹੜੇ ਤੁਹਾਡੇ ਇਸੇ ਤਰ੍ਹਾਂ ਵਾਰ ਵਾਰ ਤਲਾਅ ਹਨ ਉਹ ਭਰ ਜਾਣਗੇ। 3 ਦਿਨ ਲਗਾਤਾਰ ਬਾਰਿਸ਼ ਹੋਈ ਹੈ, ਮੀਂਹ ਹਟਿਆ ਨਹੀਂ ਹੈ। ਨਾ ਮੀਂਹ ਹਟਣ ਕਰਕੇ ਫਿਰ ਸੰਗਤਾਂ ਬੇਨਤੀਆਂ ਕਰ ਲਈਆਂ ਹਨ, ਤਰਲੇ ਮਾਰ ਰਹੀਆਂ ਹਨ ਸੰਗਤਾਂ ਕਿ ਗੁਰੂ ਸਾਹਿਬ ਜੀ ਹੁਣ ਬੰਦ ਕਰਾ ਦਿਓ। ਤਾਂ ਡੱਲੇ ਨੇ ਇਹ ਜਦੋਂ ਜਾ ਕੇ ਗੁਰੂ ਦਸਮ ਪਾਤਸ਼ਾਹ ਨੂੰ ਬੇਨਤੀ ਕੀਤੀ ਹੈ, ਤਾਂ ਸਤਿਗੁਰ ਕਲਗੀਧਰ ਪਿਤਾ ਨੇ ਬਚਨ ਕੀਤਾ ਹੈ ਕਿ ਡੱਲਿਆ ਹੁਣ 7 ਜੁੱਤੀਆਂ ਉਹਦੇ ਸਿਰ 'ਚ ਫਿਰ ਮਾਰ ਇੰਦਰ ਦੇ, ਅਤੇ ਫਿਰ ਉਹ ਬੰਦ ਕਰੇਗਾ। ਉਹਨੇ ਵਗਾ ਕੇ 7 ਜੁੱਤੀਆਂ ਮਾਰੀਆਂ, ਫਿਰ ਸਾਧ ਸੰਗਤ ਜੀ ਇੰਦਰ ਨੇ ਮੀਂਹ ਬੰਦ ਕੀਤਾ, ਉਸੇ ਵਕਤ ਬੰਦ ਹੋ ਗਿਆ। ਗੁਰੂ ਸਾਹਿਬ ਦੇ ਬਚਨਾਂ ਨੂੰ ਵੇਖ ਕੇ ਸਾਰੀ ਸੰਗਤ ਸਤਿਗੁਰ ਦੇ ਚਰਨਾਂ ਵਿੱਚ ਆ ਪਈ ਹੈ। ਪਹਿਲਾਂ ਤਾਪ ਬੜਾ ਸੀ, ਸਾਰੇ ਸਾਧ ਸੰਗਤ ਜੀ ਬਹੁਤ ਸੰਤਾਪ ਹੋ ਗਿਆ ਸੀ। ਉਹ ਵੀ ਗੁਰੂ ਸਾਹਿਬ ਜੀ ਨੇ ਕਿਹਾ ਦਾੜਾ ਕੇਸ ਰੱਖ ਲਓ, ਤੁਹਾਡੇ ਤੋਂ ਦੁੱਖ ਤਾਪ ਸਾਰੇ ਦੂਰ ਹੋ ਜਾਣਗੇ। ਤੋ ਇਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਫਿਰ ਅੰਮ੍ਰਿਤ ਵੀ ਛਕਾਉਣਗੇ ਭਾਈ। ਉਹਨਾਂ ਸਾਰਿਆਂ ਨੂੰ ਦਮਦਮੇ ਸਾਹਿਬ ਪੜ੍ਹਾ ਰਹੇ ਹਨ। ਦਮਦਮੇ ਸਾਹਿਬ ਪਹਿਲੀ ਯੂਨੀਵਰਸਿਟੀ ਗੁਰੂ ਦਸਮ ਪਾਤਸ਼ਾਹ ਸੱਚੇ ਪਿਤਾ ਜੀ ਨੇ ਆਰੰਭ ਕੀਤੀ ਹੈ, ਉੱਥੇ ਗੁਰਮੁਖੀ ਪੜ੍ਹਾਈ ਹੈ। ਉੱਥੇ 735 ਅੱਖਰੀ ਲਿਖੀ ਹੈ, ਉੱਥੇ ਬਚਨ ਕੀਤਾ ਹੈ ਕਿ ਜਿਹੜਾ 35 ਅੱਖਰੀ ਆਣ ਕੇ ਲਿਖੇਗਾ। ਲਿਖਣ ਸਾਰ ਸਰੋਵਰ ਲਵਾਇਆ ਹੈ ਸਤਿਗੁਰੂ ਪਿਤਾ ਜੀ ਨੇ, ਵੀ ਉਹਦੀ ਬੈਲ ਬੁੱਧ ਹੋਊਗੀ, ਵਿਵੇਕ ਬੁੱਧ ਬਣ ਜਾਵੇਗੀ। ਇਸ ਤਰ੍ਹਾਂ ਸਤਿਗੁਰੂ ਦੀ ਰਹਿਮਤ ਹੈ, ਜੋੜਾਂ ਦੀ ਦਮਦਮੀ ਟਕਸਾਲ ਤੋਂ ਪੜ੍ਹ ਕੇ ਆਉਂਦਾ ਸਤਿਗੁਰੂ ਦੀ ਰਹਿਮਤ ਹੋ ਜਾਂਦੀ ਹੈ ਕਿ ਗੁਰੂ ਦੀਆਂ ਹੀ ਬਖਸ਼ਿਸ਼ਾਂ ਹਨ, ਕਿਸੇ ਮਨੁੱਖ ਦੀ ਆਪਣੀ ਕੋਈ ਵਡਿਆਈ ਨਹੀਂ ਹੈ। ਸਤਿਗੁਰੂ ਕਲਗੀਧਰ ਪਿਤਾ ਦੇ ਬਚਨ ਹਨ, ਉਹ ਵਾਕ ਹਨ। ਇਸੇ ਤਰ੍ਹਾਂ ਸਾਧ ਸੰਗਤ ਜਿਸ ਤਰ੍ਹਾਂ ਇਹ ਬਚਨ ਹੋਏ, ਮੀਂਹ ਫਿਰ ਬੰਦ ਹੋਇਆ ਹੈ। ਫਿਰ ਇੱਕ ਝੂਲਣ ਸਿੰਘ ਨਾਮ ਦਾ ਸਿੰਘ ਸੀ ਜਿਹੜਾ ਗੁਰੂ ਸਾਹਿਬ ਜੀ ਦੇ ਕੋਲ ਰਿਹਾ ਕਰਦਾ, ਪਰ ਦੁਤਾਰਾ ਵਜਾਇਆ ਕਰਦਾ ਸੀ। ਪਰ ਉਸ ਦੁਤਾਰੇ ਵਜਾਉਣ ਕਰਕੇ ਮਾਤਾ ਸੁੰਦਰ ਕੌਰ ਜੀ ਦੀ ਜਿਹੜੀ ਦਾਸੀ ਹੈ, ਉਹਨੇ ਥੋੜ੍ਹਾ ਜਿਹਾ ਮਨ ਉਹਦਾ ਉਹਦੇ ਵੱਲ ਚੁੱਕਿਆ ਹੈ। ਉਸ ਨੇ ਝੂਲਣ ਸਿੰਘ ਨੂੰ ਕਿਹਾ ਕਿ ਮੈਂ ਲਾਗੇ ਆਣ ਕੇ ਵਜਾ ਦੇ। ਉਹਨੇ ਆਖਿਆ ਕੀ ਮਾਤਾ ਜੀ ਨੇ ਕਿਹਾ? ਕਹਿੰਦੀ ਨਹੀਂ, ਮਾਤਾ ਜੀ ਨੇ ਤਾਂ ਨਹੀਂ ਕਿਹਾ, ਮੈਂ ਮਾਤਾ ਜੀ ਨੂੰ ਤੈਨੂੰ ਗੁੱਸੇ ਨਹੀਂ ਹੋਣ ਦੇਵਾਂਗੀ, ਤੂੰ ਵਜਾ ਦੇ। ਮਾਤਾ ਜੀ ਨੂੰ ਜਾ ਕੇ ਕਿਹਾ, ਮਾਤਾ ਜੀ ਆ ਝੂਲਣ ਦਾ ਇੱਕ ਸਿੰਘ ਹੈ, ਉਹ ਦੁਤਾਰਾ ਵਜਾਉਂਦਾ ਹੈ ਅਤੇ ਉਹ ਵਜਾ ਲਵੇ। ਤਾਂ ਮਾਤਾ ਜੀ ਕਹਿੰਦੇ ਕਿਹੜਾ ਸ਼ਬਦ ਗਾਵੇਗਾ ਜਦੋਂ ਸ਼ਬਦ ਹੀ ਨਹੀਂ? ਮਾਤਾ ਜੀ ਉੱਦਾਂ ਹੀ ਵਜਾਉਣਾ ਚਾਹੁੰਦਾ ਹੈ, ਉੱਦਾਂ ਹੀ ਵਜਾ ਰਿਹਾ ਹੈ। ਤਾਂ ਮਾਤਾ ਜੀ ਨੇ ਕਿਹਾ ਕੋਈ ਗੱਲ ਨਹੀਂ, ਵਜਾ ਲਵੇ। ਪਰ ਜਿਹੜੀ ਉਹਦੇ ਮਨ ਦੀ ਖੋਟ ਸੀ, ਉਹ ਸਾਧ ਸੰਗਤ ਜੀ ਵੇਖੀ ਨਹੀਂ। ਇਸ ਤਰ੍ਹਾਂ ਝੂਲਣ ਸਿੰਘ ਨੇ ਸਾਧ ਸੰਗਤ, ਉਹਦੇ ਮਨ ਵੀ ਸਾਧ ਸੰਗਤ ਇਸ ਤਰ੍ਹਾਂ ਦਾ ਹੋ ਗਿਆ ਹੈ, ਅਤੇ ਵਸੀਕਾਰ ਹੋ ਕੇ ਗਾਉਣ ਲੱਗਾ, ਵਜਾਉਣ ਲੱਗਾ। ਗਾਇਆ ਨਹੀਂ, ਵੈਸੇ ਵਜਾਇਆ ਹੈ। ਬਾਅਦ ਵਿੱਚ ਅਣਖ ਅਤੇ ਗੈਰਤ ਜਾਗੀ ਹੈ ਕਿ ਜਿਸ ਕੰਮ ਕਰਕੇ ਮਨ ਵਿੱਚ ਫੁਰਨਾ ਆਇਆ ਸੀ, ਉਸ ਦਾਸੀ ਨੇ ਗੱਲ ਕਹੀ ਸੀ ਅਤੇ ਉਸ ਅੰਗ ਨੂੰ ਉਹਨੇ ਕੱਢ ਦਿੱਤਾ। ਦਸਮ ਪਾਤਸ਼ਾਹ ਨੂੰ ਜਾ ਕੇ ਸਿੰਘਾਂ ਨੇ ਕਿਹਾ, ਮਹਾਰਾਜ ਜੀ ਨੂੰ ਸ਼ਿਕਾਰ ਖੇਡ ਕੇ ਸ਼ਾਮ ਨੂੰ ਆਇਆ ਵੀ ਇਸ ਤਰ੍ਹਾਂ ਝੂਲਣ ਸਿੰਘ ਨੇ ਕੀਤਾ ਹੈ, ਵੀ ਮੈਂ ਉਹਨੇ ਮਨ ਵਿੱਚ ਆਇਆ ਕਿ ਜੇ ਮੇਰੀ ਭੈਣ ਅਤੇ ਮੇਰੀ ਮਾਤਾ ਬੇਚੀ ਹੁੰਦੀ ਤਾਂ ਮੈਂ ਇਸ ਤਰ੍ਹਾਂ ਵਜਾਉਂਦਾ ਕਦੀ? ਅਤੇ ਇਸ ਕਰਕੇ ਉਹਦੇ ਅਣਖ ਗੈਰਤ ਆ ਗਈ ਹੈ। ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਹਦੇ ਮਨ ਵਿੱਚ ਬਹੁਤ ਜ਼ਿਆਦਾ ਪਛਤਾਵਾ ਆਇਆ। ਫਿਰ ਦਸਮ ਪਾਤਸ਼ਾਹ ਨੇ ਕਿਹਾ, ਜੇ ਕੀ ਹੋਇਆ ਜੇ ਅੰਗ ਕੱਟਿਆ ਹੈ ਤਾਂ, ਪਰ ਇਹਦੀ ਵਾਪਸ ਜਿਹੜੀ ਉਹ ਤਾਂ ਨਹੀਂ ਖਤਮ ਹੋਵੇਗੀ ਨਾ। ਇਸ ਕਰਕੇ ਉਹ ਸਾਧ ਸੰਗਤ ਚੁੱਪ ਧਾਰ ਲਈ, ਗੁਰੂ ਸਾਹਿਬ ਦੀ ਬਾਣੀ ਪੜ੍ਹਨ ਲੱਗ ਪਿਆ, ਸਿਮਰਨ ਕਰਨ ਲੱਗ ਪਿਆ। ਮੱਝਾਂ ਗਾਵਾਂ ਚਾਰਦਾ ਹੈ, ਉਸ ਪਿੰਡ ਦੀ ਰੋਟੀ ਪਾਣੀ ਖਾਂਦਾ ਹੈ, ਜਿੱਥੇ ਵੀ ਜਾਂਦਾ ਹੈ। ਉਹਦੇ 'ਤੇ ਐਸੀ ਬਖਸ਼ਿਸ਼ ਹੋ ਗਈ, ਰਹਿਮਤ ਹੋ ਗਈ ਹੈ। ਇਸ਼ਾਰੇ ਦੇ ਨਾਲ ਰੋਕਦਾ ਹੈ ਕਿ ਭਈ ਅੱਗੇ ਨਾ ਜਾਇਆ ਜੇ, ਅਤੇ ਮੱਝਾਂ ਆਪਣੀਆਂ ਪਛਾਂ ਲੈ ਆਉਂਦੀਆਂ, ਗਾਈਆਂ ਅਤੇ ਮੱਝਾਂ। ਉਸ ਜਗ੍ਹਾ 'ਤੇ ਉਹ ਲੁੱਟੇ ਗਏ। ਫਿਰ ਉਹਨੇ ਸਾਧ ਸੰਗਤ ਜੀ ਉਹਨਾਂ ਸਾਰਿਆਂ ਨੇ ਉਹਦੇ ਚਰਨੀ ਆ ਪਾਇਆ ਝੂਲਣ ਸਿੰਘ ਦੇ, ਕਿ ਕੀ ਇਸ ਤਰ੍ਹਾਂ ਅਸੀਂ ਲੁੱਟੇ ਗਏ ਹਾਂ? ਉਹਨਾਂ ਆਖਿਆ, ਕੋਈ ਗੱਲ ਨਹੀਂ, ਆਪਣਾ ਢਿੱਡ ਵਜਾ ਕੇ ਜਿੱਦਾਂ ਨਗਾਰਾ ਵਜਾਈਦਾ ਕਿ ਜਾਓ, ਤੁਹਾਡੀ ਜਿੱਤ ਹੋਵੇਗੀ, ਜਾ ਕੇ ਵਾਪਸ ਲੈ ਆਓ। ਜਾ ਕੇ ਗਏ ਸਾਰੇ ਲੋਕ, ਉਹਨਾਂ ਨੇ ਜਾ ਕੇ ਵਾਪਸ ਲੈਂਦੇ। ਇਸ ਤਰ੍ਹਾਂ ਉਹਦੀ ਬਹੁਤ ਹੀ ਬੋਲੋੜ ਵਡਿਆਈ ਹੋਈ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਉਸ ਦਾ ਜਿਹੜਾ ਅਸਥਾਨ ਬਣਿਆ ਹੈ, ਉਹਦੀ ਬਹੁਤ ਪੂਜਾ ਹੋ ਰਹੀ ਹੈ, ਗੁਰੂ ਦੇ ਸਿੰਘ ਦੀ, ਗੁਰੂ ਦੇ ਖਾਲਸੇ ਦੀ, ਜਿਹਨੇ ਮਨ ਨੂੰ ਇਸ ਤਰ੍ਹਾਂ ਮਾਰਿਆ ਹੈ ਭਾਈ। ਤੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਕੱਲ੍ਹ ਪ੍ਰਸੰਗ ਇਸ ਤਰ੍ਹਾਂ ਆਇਆ ਸੀ। ਅੱਗੇ ਜਿਸ ਤਰ੍ਹਾਂ ਸਤਿਗੁਰੂ ਪਿਤਾ ਜੀ ਸੰਗਤ ਨੂੰ ਸਿੱਖਿਆ ਦੇਣਗੇ, ਜੰਗ ਅਭਿਆਸ ਸਿਖਾਉਣਗੇ, ਅੱਗੇ ਜਿਸ ਤਰ੍ਹਾਂ ਸਤਿਗੁਰ ਰਹਿਮਤਾਂ ਕਰਦੇ ਹਨ, ਸਰਵਣ ਕਰੋ ਜੀ। ਇਸ ਤਰ੍ਹਾਂ ਸਾਧ ਸੰਗਤ ਜੀ ਕਿਸੇ ਤੋਂ ਖਬਰ ਸੁਣ ਕੇ ਨੇੜੇ ਤੇ ਗੁਰੂ ਸਾਹਿਬ ਜੀ ਨੂੰ ਸਿੰਘਾਂ ਨੇ ਆਣ ਕੇ ਦੱਸਿਆ ਹੈ ਤੇ ਜੇਰ ਦਸਤ, ਜੇਰ ਦਸਤ ਜਿਹੜਾ ਲਾਹਪੁਰੀ ਲਾਹੌਰ ਦਾ ਬਹੁਤਾ ਦੁਖਦਾਈ ਹੈ, ਪਾਪੀ ਹੈ, ਦੁਸ਼ਟ ਹੈ, ਕਿਉਂਕਿ ਸੰਗਤ ਕਾਬਲ ਤੇ ਕਧਾਰ ਤੋਂ ਜਿਹੜੀ ਆਉਂਦੀ ਸੀ ਬਲਖ ਬਖਾਰਾ ਹਜ਼ਾਰੇ ਤੋਂ ਜਿਹੜੀਆਂ ਸੰਗਤਾਂ ਇੱਧਰੋਂ ਆਉਂਦੀਆਂ ਸਨ, ਉਹ ਰਸਤੇ ਦੇ ਵਿੱਚ ਸਾਧ ਸੰਗਤ ਜੀ ਸੰਗਤ ਨੇ ਆਣ ਕੇ ਕਿਹਾ ਮਹਾਰਾਜ ਜੀ ਸਾਰੀ ਸੰਗਤ ਛੀਨ ਲਈ ਆਵਤ, ਸੰਗਤ ਦੇ ਕੋਲੋਂ ਜੋ ਕੁਝ ਵੀ ਤੁਹਾਡੇ ਵਾਸਤੇ ਆਪ ਜੀ ਵਾਸਤੇ ਜੋ ਭੇਟਾਵਾਂ ਲੈ ਕੇ ਆਏ ਸਨ ਉਹ ਉਹਨੇ ਖੋਹ ਲਈਆਂ ਤੇ ਜਦੋਂ ਉਹਨਾਂ ਨੂੰ ਕਿਹਾ ਵੀ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕੋਲ ਚੱਲੇ ਹਾਂ, ਤਾਂ ਉਸਨੇ ਆਪ ਜੀ ਦਾ ਨਾਂ ਸੁਣ ਕੇ ਵੀ ਮਹਾਰਾਜ ਸੱਚੇ ਪਾਤਸ਼ਾਹ ਪਿੱਛੇ ਨਹੀਂ ਹਟਿਆ। ਇੱਕ ਦਿਨ ਸੰਗਤ ਨੇ ਫਿਰ ਆਣ ਕੇ ਗੁਰੂ ਕਲਗੀਧਰ ਪਿਤਾ ਜੀ ਨੂੰ ਖਬਰ ਦਿੱਤੀ, ਜਿਹੜਾ ਸਰਹੰਦ ਦਾ ਸੂਬਾ ਹੈ ਉਹਨੇ ਵੀ ਸੰਗਤ ਦੇ ਕੋਲੋਂ ਸਾਰਾ ਕੁਝ ਧਨ ਪਦਾਰਥ ਛੀਨ ਲਿਆ, ਖੋਹ ਲਿਆ ਹੈ। ਜਿਹੜਾ ਸਰਹੰਦ ਵੱਲੋਂ ਆਉਂਦੀ ਸੀ ਇੱਧਰੋਂ ਆਨੰਦਪੁਰ ਸਾਹਿਬ ਵੱਲੋਂ ਆ ਰਹੀ ਹੈ ਸੰਗਤ, ਇਹ ਮੋੜ ਜਿਹੜਾ ਹੈ ਕੁਤਸਤ, ਕੁਤਸਤ ਦਾ ਮਤਲਬ ਹੁੰਦਾ ਹੈ ਕਿ ਖੋਟਾ ਕੰਮ ਕੀਤਾ ਇਸਨੇ। ਗੁਰੂ ਸਾਹਿਬ ਜੀ ਨੇ ਫਿਰ ਤੀਸਰੀ ਵਾਰ ਜਦੋਂ ਆਣ ਕੇ ਦੂਜੀ ਵਾਰ ਕਿਹਾ, ਤੀਜੀ ਵਾਰ ਫਿਰ ਕਿਹਾ, ਗੁਰੂ ਸਾਹਿਬ ਬੀਰਸ ਵਿੱਚ ਆਣ ਕੇ ਇਸ ਤਰ੍ਹਾਂ ਕਹਿਣਾ ਕੀਤਾ ਤੇ ਸੂਬੇ ਨੂੰ ਸੰਗਤ ਨੇ ਇਸ ਤਰ੍ਹਾਂ ਭਾਈ ਕਿਉਂ ਨੀ ਉਹਨੂੰ ਅਗਲੇ ਪਾਸੋਂ ਜਵਾਬ ਕਿਉਂ ਨੀ ਦਿੱਤਾ, ਅੱਜ ਤੋਂ ਬਾਅਦ ਮੈਂ ਇਹ ਗੱਲ ਨੀ ਸੁਣਨਾ ਚਾਹੁੰਦਾ ਕਿ ਤੁਹਾਡੀ ਸੂਬੇ ਨੇ ਤੁਹਾਡੀ ਸੰਗਤ ਨੂੰ ਲੁੱਟ ਲਿਆ ਹੈ, ਉਧਰੋਂ ਜੇਰ ਦਸਤ ਖਾਨ ਨੇ ਲੁੱਟ ਲਿਆ ਹੈ। ਗੁਰੂ ਸਾਹਿਬ ਜੀ ਕਹਿੰਦੇ ਮੈਂ ਨੀ ਸੁਣਨਾ ਇਹ, ਮੈਨੂੰ ਆਣ ਕੇ ਅੱਜ ਤੋਂ ਬਾਅਦ ਕੋਈ ਵੀ ਸਿੰਘ ਜਿਹੜਾ ਇਹ ਨਾ ਦੱਸੇ ਆਣ ਕੇ ਸੰਗਤ ਨੇ ਸੰਗਤ ਨੂੰ ਲੈ ਭਾਵਕ ਨੂੰ ਲੁੱਟ ਲਿਆ ਇਹਨਾਂ ਨੇ ਰਾਜਿਆਂ ਨੇ। ਗੁਰੂ ਸਾਹਿਬ ਨੇ ਸਾਰਿਆਂ ਨੂੰ ਇਸ ਤਰ੍ਹਾਂ ਸੁਣਾ ਕੇ ਕਹਿਣਾ ਕੀਤਾ ਭਾਈ, ਤੇ ਸਾਰੇ ਹੀ ਜਿੰਨੇ ਸਿੱਖ ਸਨ ਭਾਵ ਜੰਗ ਕਰਨਾ ਵੀਰ ਰਸ ਦੇ ਵਿੱਚ ਉਮਾਹਿਤ ਹੋਣਾ ਇਹ ਸਾਰਿਆਂ ਸਿੰਘਾਂ ਨੂੰ ਭਾਈ ਬਣਦਾ ਹੈ। ਹੁਣ ਗੁਰੂ ਸਾਹਿਬ ਜੀ ਇੱਥੇ ਪਿਛਲੀਆਂ ਨੌ ਪਾਤਸ਼ਾਹੀਆਂ ਦੇ ਬਚਨ ਦੱਸ ਰਹੇ ਹਨ, ਇਸ ਤਰ੍ਹਾਂ ਦੱਸ ਰਹੇ ਹਨ ਕਿ ਭਾਈ ਜਿਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੌ ਪਾਤਸ਼ਾਹੀਆਂ ਪ੍ਰੇਮਾ ਭਗਤੀ ਦੇ ਵਿੱਚ ਰਹੇ ਹਨ ਤੇ ਉਹਨਾਂ ਨੇ ਗੁਰੂ ਸਾਹਿਬ ਜੀ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਧ ਸੰਗਤ ਜੀ ਇਸ ਤਰ੍ਹਾਂ ਛੱਕੇ ਛਡਾਏ ਸਨ ਇਹਨਾਂ ਲੋਕਾਂ ਦੇ। ਪਿਛਲਾ ਸਾਰਾ ਇਤਿਹਾਸ ਗੁਰੂ ਸਾਹਿਬ ਜੀ ਸਨਿਮਰ ਜੀ ਸਾਧ ਸੰਗਤ ਜੀ ਬਚਨ ਦੱਸ ਰਹੇ ਹਨ, ਸਰਵਣ ਕਰੋ। ਤੇ ਦੂਜੇ ਨਾਵੇਂ ਨੌ ਗੁਰੂ ਸਾਹਿਬਾਨਾਂ ਨੇ ਭਾਵ ਕੇ ਰਣ ਦੇ ਵਿੱਚ ਜੰਗ ਕਰਨ ਵਾਸਤੇ ਸੰਗਤਾਂ ਨੂੰ ਉਪਦੇਸ਼ ਨਹੀਂ ਦਿੱਤਾ, ਜਿਸ ਤਰ੍ਹਾਂ ਲੁੱਟੀਆਂ ਗਈਆਂ ਹਨ। ਗੁਰੂ ਹਰਗੋਬਿੰਦ ਸਾਹਿਬ ਵੇਲੇ ਵੀ ਸਾਧ ਸੰਗਤ ਜੀ ਜੇ ਘੋੜੇ ਖੋਹ ਲੈ ਗਏ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਸਿੱਖਾ ਤੇਰੇ ਘੋੜੇ ਵਾਪਸ ਆ ਗਏ ਹਨ, ਸਾਡੇ ਕੋਲ ਪਹੁੰਚ ਗਿਆ, ਤੂੰ ਕੋਈ ਪਰਵਾਹ ਨਾ ਕਰ। ਨਹੀਂ ਮਹਾਰਾਜ, ਮੈਂ ਆਪਣੇ ਅੱਖਾਂ ਨਾਲ ਵੇਖਣਾ ਚਾਹੁੰਦਾ ਆਪ ਜੀ ਉੱਤੇ ਸਵਾਰ ਹੋਏ ਹੋਏ। ਤਾਂ ਫਿਰ ਬਾਬੇ ਬਿਧੀ ਚੰਦ ਨੂੰ ਘੱਲ ਕੇ ਦਿਲਬਾਗ ਤੇ ਗੁਲਬਾਗ ਤੇ ਇਹ ਦੋਵੇਂ ਘੋੜੇ ਮਦਸਾਸ ਨੂੰ ਲਾਹੌਰ ਚੋਂ ਮੰਗਾਏ ਸਨ, ਪਰ ਸੰਗਤ ਨੂੰ ਗੁਰੂ ਸਾਹਿਬ ਨੇ ਇਹ ਬਚਨ ਨਹੀਂ ਸੀ ਕਿਹਾ ਕਿ ਭਾਈ ਤੁਸੀਂ ਉਹਨਾਂ ਨਾਲ ਜੰਗ ਕਰਨੀ ਹੈ, ਅਗਲੇ ਪਾਸੇ ਉਹਨਾਂ ਦਾ ਮੂੰਹ ਮੋੜਨਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਦੱਸ ਰਹੇ ਹਨ ਭਾਈ, ਗੁਰੂ ਸਾਹਿਬ ਜੀ ਕਹਿੰਦੇ ਸੇਵਾ ਕਰਨੀ ਤੇ ਸਿੱਖ ਗੁਰੂ ਸਾਹਿਬਾਂ ਨੇ ਦੱਸਿਆ ਹੈ ਤੇ ਬਹੁਤ ਭਾਵ ਪਿਆਰ ਦੱਸਿਆ ਹੈ ਤੇ ਗੁਰੂ ਸਾਹਿਬਾਂ ਨੇ ਮਾਲਾ ਪਕੜਾ ਦਿੱਤੀ ਸੀ ਪਹਿਲੇ ਗੁਰੂ ਸਾਹਿਬਾਨਾਂ ਨੇ ਤੇ ਇਸ ਤਰ੍ਹਾਂ ਬਚਨ ਕਿਹਾ ਸੀ ਕਿ ਮਾਲਾ ਫੜ ਲਓ ਤੇ ਨਾਮ ਜਪਣਾ ਕਰੋ ਜੀ, ਹੁਣ ਮੈਂ ਚੰਡੀ ਚਰਿੱਤਰ ਕਰਾ ਰਿਹਾ, ਚੰਡੀ ਦੇ ਪਾਠ ਪੜ੍ਹਾ ਰਿਹਾ, ਸੂਰਮਿਆਂ ਯੋਧਿਆਂ ਦੀਆਂ ਵਾਰਾਂ ਗਵਾ ਰਿਹਾ ਹਾਂ ਸਿੰਘਾਂ ਦੇ ਕੋਲੋਂ। ਸਿੰਘ ਨਾਮ ਧਰ ਸ਼ਸਤਰ ਗਹਾਵੋ ਗਹਾਵੋ ਗਹਾਵੋ, ਕਨੌੜੇ ਤੇ ਹੋੜੇ ਦਾ ਫਰਕ ਪੈ ਗਿਆ। ਗਹਾਵੋ ਦਾ ਮਤਲਬ ਮੈਂ ਕਹਾਵਾਂਗਾ, ਪਕੜਾਵਾਂਗਾ, ਗਹਾਵੋ ਤੁਸੀਂ ਪਕੜਾਓ, ਕਿਉਂਕਿ ਗੁਰੂ ਸਾਹਿਬ ਤੇ ਆਪ ਬਚਨ ਕਰ ਰਹੇ ਆ। ਇਸ ਕਰਕੇ ਜਦੋਂ ਆਪਾਂ ਸਾਧ ਸੰਗ ਇਸ ਤਰ੍ਹਾਂ ਬਚਨ ਪਿੱਛੇ ਬਾਣੀ ਦਾ ਸੁੱਧ ਦਾ ਅਧਿਆਇ ਸੀ, ਮਤਲਬ ਜਦੋਂ ਉੱਤੇ ਬਿੰਦੀ ਲਾ ਕੇ ਗਹਾਵੋ ਮੈਂ ਗਹਾਵਾਂਗਾ, ਗਹਾਵੋ ਤੁਸੀਂ ਗਾਓ ਪਕੜੋ, ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮੈਂ ਚੰਡੀ ਦਾ ਪਾਠ ਪੜ੍ਹਾ ਕੇ ਤੇ ਸਾਰਿਆਂ ਗੁਰਸਿੱਖਾਂ ਨੂੰ ਸਿੰਘਾਂ ਨੂੰ ਜਿਹਦਾ ਨਾਮ ਕਹਾ ਕੇ ਸ਼ੇਰ ਬਣਾ ਕੇ ਗੁਰੂ ਦੇ ਖਾਲਸੇ ਨੂੰ ਤੇ ਮੈਂ ਉਹਨਾਂ ਨੂੰ ਸ਼ਸਤਰ ਪਕੜਵਾਵਾਂਗਾ। ਇਹਦੇ ਵਿੱਚ ਨਿਊਣਤਾ ਇਹ ਦੂਸਰੇ ਨਾਵੇਂ ਪਾ ਨਾਵਾਂ ਸਤਿਗੁਰਾਂ ਸਾਹਿਬਾਂ ਦੀ ਨਹੀਂ ਹੈ। ਇਹਦੇ ਵਿੱਚ ਸਿਰਫ ਇਹ ਦੱਸਿਆ ਕਿ ਗੁਰੂ ਸਾਹਿਬ ਜੀ ਕਹਿੰਦੇ ਮੈਂ ਉਸ ਲਾਈਨ ਤੋਂ ਇਹ ਸੂਰਮੇ ਯੋਧਿਆਂ ਵਾਲੀ ਬਹਾਦਰਾਂ ਵਾਲੀ ਲਾਈਨ ਜਿਹੜੀ ਹੈ, ਜੇ ਪਹਿਲੋਂ ਸਿੱਖ ਜਿਹੜੇ ਲੁੱਟੇ ਗਏ ਹੁਣ ਮੈਂ ਸਿੱਖਾਂ ਨੂੰ ਲੁੱਟਣ ਨਹੀਂ ਦੇਵਾਂਗਾ, ਇਸ ਕਰਕੇ ਗੁਰੂ ਸਿੱਖ ਸਿੰਘਾਂ ਨੂੰ ਸਾਰਿਆਂ ਨੂੰ ਸ਼ਸਤਰ ਪਕੜਵਾਵਾਂਗਾ। ਲਗ ਚਿੜੀਆਂ ਤੋਂ ਭਾਵ ਕਿ ਛੋਟੀਆਂ ਚਿੜੀਆਂ ਤੋਂ ਮੈਂ ਬਾਜ ਤੜਾਉਂ, ਇਹ ਗੁਰੂ ਸਾਹਿਬ ਜੀ ਨੇ ਵਚਨ ਕੀਤਾ ਹੈ ਨਾ, ਛੋਟੀਆਂ ਚਿੜੀਆਂ ਤੋਂ ਮੈਂ ਬਾਜਾਂ ਨੂੰ ਵੀ ਤੜਵਾ ਦੇਵਾਂਗਾ, ਵੱਡੇ ਵੱਡੇ ਗਿਲਜਿਆਂ ਨੂੰ। ਮੈਂ ਇਹ ਦਿਖਲਾਵਾਂਗਾ ਕਿ ਸੂਰਮਿਆਂ ਨੂੰ ਮਿੱਟੀ ਦੇ ਵਿੱਚ ਮੜਾ ਦੇਣਗੇ ਇਹ ਗੁਰਸਿੱਖ ਜਿਹੜੇ ਸਾਡੇ ਮੇਰੇ ਖਾਲਸਾ ਹੈ। ਬੜੇ ਬੜੇ ਤਕੜੇ ਸੂਰਮੇ ਜਿਹੜੇ ਕੱਲਾ ਕੱਲਾ ਚਕੰਡਾ ਚਟੰਗਾ ਖਾ ਜਾਂਦੇ ਸਨ, ਸੱਤ ਸੱਤ ਗਾਏ ਦੇ ਜਿਹਨਾਂ ਦੇ ਤਾਸ਼ੇ ਪਾਏ ਹੋਏ ਸਨ ਸਾਧ ਸੰਗਤ ਜੀ, ਉਹਨਾਂ ਦੇ ਬਾਰੇ ਗੁਰੂ ਸਾਹਿਬ ਜੀ ਕਹਿੰਦੇ ਮੈਂ ਵੇਖਾਂਗਾ ਸੂਰਮੇ ਯੋਧਿਆਂ ਬਲੀਆਂ ਨੂੰ। ਇਸ ਤਰ੍ਹਾਂ ਸਤਿਗੁਰ ਕਹਿੰਦੇ ਖਾਲਸੇ ਨੂੰ ਪ੍ਰਗਟ ਕਰ ਦੇਵਾਂਗਾ, ਖਾਲਸੇ ਨੂੰ ਐਸੇ ਜੋਸ਼ ਵਿੱਚ ਭਰ ਦੇਵਾਂਗਾ ਤੇ ਇਹਨਾਂ ਮਰਦਾਂ ਨੂੰ ਆਪਣੇ ਆਪ ਨੂੰ ਘੁਮਾਉਣ ਵਾਲਿਆਂ ਨੂੰ ਗਰਦ ਦੇ ਵਿੱਚ ਮਿਲਾ ਦੇਣਗਾ ਮੇਰਾ ਖਾਲਸਾ। ਜਿਹੜਾ ਗੁਰੂ ਦਾ ਸਿੰਘ ਖੰਡੇ ਦੀ ਪੌੜ ਲੈਂਦਾ ਹੈ, ਗੁਰੂ ਕਲਗੀਧਰ ਦਾ ਵਚਨ ਕਰ ਰਹੇ ਹਨ, ਜਿਹੜਾ ਆਪਣੇ ਸਿੰਘ ਦੇ ਨਾਂ ਆਪਣੇ ਨਾਮ ਦੇ ਮਗਰ ਸਿੰਘ ਕਹਾਵੇਗਾ, ਸ਼ਾਸਤਰਾਂ ਤੋਂ ਖਾਲੀ ਨਹੀਂ ਰਹਿਣਾ ਚਾਹੀਦਾ। ਗੁਰਮੁਖੋ, ਜਿਹੜਾ ਸਿੰਘ ਕੁਹਾ ਲਿਆ, ਜਿਹਨੇ ਅੰਮ੍ਰਿਤ ਛਕ ਲਿਆ ਸ਼ਾਸਤਰ, ਉਹਦੇ ਕੋਲ ਘੱਟ ਤੋਂ ਘੱਟ, ਜੇ ਆਪਾਂ ਬਾਹਰ ਰਹਿੰਦੇ ਹਾਂ ਬਾਹਰਲੇ ਦੇਸ਼ਾਂ ਜਿੱਥੇ ਵੀ, ਘੱਟ ਤੋਂ ਘੱਟ 9 ਇੰਚ ਦੇ ਸ੍ਰੀ ਸਾਹਿਬ ਜ਼ਰੂਰ ਖਾਲਸੇ ਦੇ ਭਾਵੇਂ ਥੱਲਿਓਂ ਦੀ ਪਾਈ ਹੋਵੇ ਹੋਣੀ ਜ਼ਰੂਰ ਚਾਹੀਦੀ ਹੈ, ਕਿਉਂਕਿ ਖਾਲਸੇ ਕੋਲ ਸ਼ਾਸਤਰ ਗੁਰੂ ਕਲਗੀਧਰ ਦਾ ਆਖਿਆ, ਜਿੱਥੇ ਸ਼ਾਸਤਰ ਨਾਮੰਗ ਨਮਸਕਾਰ ਤਾਮੰਗ, ਜਿੱਥੇ ਅਸਤਰ ਭੇਅੰਗ ਨਮਸਕਾਰ ਤੇਅੰਗ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸ਼ਾਸਤਰਾਂ ਦਾ ਪੁਜਾਰੀ ਖਾਲਸਾ ਹੈ। ਤੇ ਇਸ ਤਰ੍ਹਾਂ ਸਤਿਗੁਰੂ ਰਹਿਮਤ ਕਰਦੇ ਹਨ, ਬਖਸ਼ਿਸ਼ਾਂ ਕਰਦੇ ਹਨ, ਕਹਿੰਦੇ ਜਿਹੜਾ ਮੇਰਾ ਸਿੰਘ ਹੈ ਸ਼ਾਸਤਰ ਤੋਂ ਸੱਖਣਾ ਨਹੀਂ ਰਹਿ ਸਕਦਾ, ਤੇ ਬਹੁਤਾ ਅਭਿਆਸ ਨਿਤਾ ਪ੍ਰਤ ਗਹ, ਭਾਈ ਬਹੁਤਾ ਅਭਿਆਸ ਸ਼ਸਤਰਾਂ ਦਾ ਕਰਿਆ ਕਰੋ, ਤੇ ਗੁਰੂ ਸਾਹਿਬ ਜੀ ਸ਼ਸਤਰ ਵਿਦਿਆ ਸਿਖਾ ਰਹੇ ਹਨ। ਦੇਖ ਲਓ ਸੁਣ ਲਓ ਕੇਸਾਂ ਦੇ ਬਾਰੇ ਗੁਰੂ ਸਾਹਿਬ ਜੀ ਨੇ ਕਿਹਾ, ਕੇਸਾਂ ਦਾ ਬਹੁਤ ਅਦਬ ਰੱਖਿਆ ਕਰੋ ਭਾਈ, ਮੇਰੀ ਸਿਰ ਪਰ ਛਾਪ ਲਿਖੀ ਜਾਏ। ਗੁਰੂ ਕਲਗੀਧਰ ਦਾ ਵਚਨ ਕਰਦੇ ਹਨ ਕਿ ਜਿਹੜੇ ਕੇਸਾਂ ਦਾ ਇੰਨਾ ਸਤਿਕਾਰ ਕਰਨਾ ਹੈ, ਇਹ ਜਾਣਨਾ ਕਰੋ ਵੀ ਮੇਰੀ ਛਾਪ ਹੈ, ਮੇਰੀ ਮੋਹਰ ਹੈ, ਜਿਹੜਾ ਗੁਰੂ ਦੀ ਮੋਹਰ ਨੂੰ ਮਿਟਾ ਦਿੰਦਾ ਹੈ ਤੇ ਗੁਰੂ ਫਿਰ ਉਹਦੇ ਨਾਲ ਕਿੱਦਾਂ ਗੁਜ਼ਾਰੇਗਾ ਭਾਈ, ਗੁਰੂ ਸਾਹਿਬ ਜੀ ਖੁਸ਼ ਹੋਣਗੇ ਕਿਤੇ, ਗੁਰੂ ਸਾਹਿਬ ਜੀ ਖੁਸ਼ ਹੋਣਗੇ ਉਹਦੇ ਤੇ। ਇਸ ਕਰਕੇ ਗੁਰਮੁਖੋ, ਗੁਰੂ ਸਾਹਿਬ ਜੀ ਕਹਿੰਦੇ ਮੇਰੀ ਜਿਹੜੀ ਸਿਰ ਤੇ ਦਸਤਾਰ ਹੈ, ਜਿਹੜਾ ਸਿਰ ਤੇ ਕੇਸ ਹਨ, ਇਹ ਮੇਰੀ ਛਾਪ ਦਾੜਾ ਤੇ ਕੇਸ ਮੋਹਰ ਹੈ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਤਰ੍ਹਾਂ ਹੁਕਮ ਦੱਸਣਾ ਕੀਤਾ ਡੱਲੇ ਨੂੰ, ਫਿਰ ਸਤਿਗੁਰੂ ਜੀ ਨੇ ਇਹ ਬਚਨ ਕਿਹਾ ਵੀ ਹੱਥਾਂ ਦੇ ਵਿੱਚ ਲਾਠੀਆਂ ਪਕੜ ਲਓ, ਸ਼ਾਸਤਰ ਵਿਦਿਆ ਸਿਖਾਉਣ ਲੱਗੇ, ਗਤਕਾ ਸਿਖਾਉਣ ਲੱਗੇ ਹਨ, ਤੇ ਜਿਹੜਾ ਹੇਤ ਸ਼ੀਨ ਵੈ ਸੰਗਤ ਜਾਵੋ, ਜਿਹੜਾ ਸੰਗਤ ਨੂੰ ਖੋਹਣਾ ਚਾਹੁੰਦਾ ਹੈ, ਸੰਗਤ ਕੋਲੋਂ ਸਾਰਾ ਮਾਲ ਧਨ ਖੋਹਣਾ ਚਾਹੁੰਦਾ ਹੈ, ਉਹ ਵਸਤ ਭਾਈ ਗਵਾਉਣੀ ਨਹੀਂ ਹੈ। ਜਿਹੜੇ ਵੀ ਗੁਰੂ ਦੇ ਖਾਲਸੇ ਨੂੰ ਸਾਹਮਣੇ ਜੇ ਕੋਈ ਆਉਂਦਾ ਹੈ, ਉਹਨੂੰ ਦੰਦ ਖੱਟੇ ਕਰਨੇ ਹਨ, ਹੁਣ ਅਸੀਂ ਸੰਗਰਾਮ ਯੁੱਧ ਕਰਨਾ ਸਿਖਾਵਾਂਗੇ ਸਿੰਘਾਂ ਨੂੰ, ਕਿਉਂਕਿ ਯੁੱਧ ਅਨੰਦਪੁਰ ਸਾਹਿਬ ਹੋ ਚੁੱਕਾ ਹੈ, ਬੜੇ ਯੁੱਧ ਹੋਏ, 14 ਲੜਾਈਆਂ ਹੋਈਆਂ, ਪਰ ਇੱਧਰ ਮਾਲਵੇ ਵਾਲਿਆਂ ਦੇ ਵੱਲ ਸਾਰ ਸਿੰਘ ਨੂੰ ਮਾੜਾ ਮੋਟਾ ਵੀ ਕੋਈ ਗੱਲਬਾਤ ਇੱਧਰ ਨਹੀਂ ਆਈ, ਗੁਰੂ ਸਾਹਿਬ ਜੀ ਇੱਥੇ ਆ ਕੇ ਫਿਰ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਫਿਰ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਰ ਪਾਰਟੀ ਚਲਾ ਰਹੇ ਹਨ ਦੁਬਾਰਾ, ਫਿਰ ਇਹਨਾਂ ਸਿੰਘਾਂ ਤੋਂ ਮੈਂ ਤੁਰਕਾਂ ਨੂੰ ਮਰਵਾਵਾਂਗਾ, ਤੁਰਕਾਂ ਦਾ ਨਾਸ਼ ਕਰਾਵਾਂਗਾ, ਉਤ ਕਹਿ ਪਠਿਓ, ਉਧਰ ਫਿਰ ਗੁਰੂ ਸਾਹਿਬ ਨੇ ਹੁਕਮਨਾਮੇ ਭੇਜਤੇ ਸੰਗਤਾਂ ਵਿੱਚ, ਤੇ ਇਹ ਬੈਰਾੜ ਜਿਹੜੇ ਹਨ ਇਹ ਹੁਕਮ ਮੈਂ ਨਾਹੀਂ, ਜਿਹੜੇ ਬਰਾੜ ਮੇਰੇ ਹੁਕਮ ਵਿੱਚ ਨਹੀਂ ਹਨ, ਮੈਂ ਇਸ ਥਾਂ ਦੇ ਉੱਤੇ ਪ੍ਰਾਹੁਣਚਾਰੀ ਹੈ, ਪ੍ਰਾਹੁਣੇ ਦੀ ਤਰ੍ਹਾਂ ਇੱਥੇ ਟਿਕੇ ਹੋਏ ਹਾਂ, ਤੇ ਆਣ ਕੇ ਬਰਾੜੋ ਆ ਜਾਓ, ਹੁਣ ਸਾਵਧਾਨ ਹੋ ਜਾਓ, ਗੁਰੂ ਦੇ ਸਿੰਘ ਬਣ ਜਾਓ,
ਹੋ ਕੇ ਆਪਣੀ ਵਸਤੂ ਨੂੰ ਗਵਾਉਣਾ ਨਾ ਕਰੋ। ਜੇ ਤੁਹਾਡੇ ਕੋਲ ਵਸਤ ਹੈ ਤੇ ਜਿਹੜਾ ਜ਼ੁਲਮ ਕਰਦਾ ਹੈ ਉਹ ਤਾਂ ਜ਼ਾਲਮ ਹੈ, ਜਿਹੜਾ ਸਹਿੰਦਾ ਉਦੋਂ ਵੱਡਾ ਜ਼ਾਲਮ ਹੈ। ਇਸ ਕਰਕੇ ਉਹ ਵੱਡਾ ਗੁਨਾਹਗਾਰ ਹੈ ਜਿਹੜਾ ਜ਼ੁਲਮ ਨੂੰ ਸਹਿੰਦਾ ਹੈ। ਗੁਰੂ ਕਲਗੀਧਰ ਪਤਾ ਇਸ ਤਰ੍ਹਾਂ ਉਪਦੇਸ਼ ਦੇ ਰਹੇ ਹਨ ਤੇ ਪੁਰਸ਼ਾਰਥ ਆਪਣੇ ਮੈਂ ਧਰੀਐ, ਆਪਣਾ ਪੁਰਸ਼ਾਰਥ ਵਾਸਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਵਾਸਤੇ ਜਪਿਆ ਕਰੋ, ਆਪਣੇ ਕਾਰਜ ਜਿਹੜੇ ਆਪ ਹੀ ਸਿੱਧ ਕਰਨੇ। ਸਿੰਘੋ ਇੱਕ ਦਿਨ ਡੱਲੇ ਨੇ ਬਹੁਤੇ ਨਾਰ ਮਨੁੱਖ ਲੈ ਕੇ ਬਹੁਤ ਜ਼ਿਆਦਾ ਉਹ ਭਾਈ ਸੁਚੇਤ ਹੋ ਕੇ ਕਾਸ਼ਿਕ ਸ਼ਹਿਰਾ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਸਿੱਖ ਜਿਹੜੇ ਬਣ ਗਿਆ, ਗੁਰਸਿੱਖ ਬਣ ਗਿਆ, ਅੰਮ੍ਰਿਤ ਛਕ ਲਿਆ। ਗਏ ਉਹ ਭੇਰ, ਇਹ ਦੋਵਾਂ ਦਿਸ਼ਾ ਦੇ ਉੱਤੇ ਭੇਰ, ਇੱਕ ਪਾਸੇ ਤੇ ਸਿੰਘ ਬਣ ਗਏ, ਦੂਸਰੇ ਪਾਸੇ ਦੂਜੇ ਉਦਾਂ ਹੀ ਸਨ, ਤੇ ਦੋਵਾਂ ਦਿਸ਼ਾ ਦੇ ਵਿੱਚ ਭੇੜ ਪਵਾਇਆ, ਭਾਵ ਕਿ ਜੰਗ ਕਰਾਈ ਦੋਵਾਂ ਦਿਸ਼ਾ ਦੇ ਵਿੱਚ। ਬਹੁਤ ਵੱਡਾ ਰੌਲਾ ਪੈ ਗਿਆ, ਜੰਗ ਅਭਿਆਸ ਕਰਾ ਰਹੇ ਹਨ। ਉੱਚੇ ਥਲ ਤੇ ਗੁਰੂ ਸਾਹਿਬ ਜੀ ਠੇਰੇ ਟਿਕੇ ਹੋਏ ਹਨ ਜੀ, ਜਿਹੜੇ ਸਤਿਗੁਰੂ ਚੋਜੀ ਪ੍ਰੀਤਮ ਬਾਲਾ ਪ੍ਰੀਤਮ ਦੇ ਸਤਿਗੁਰੂ ਉਦੋਂ ਬਾਲ ਅਵਸਥਾ ਦੇ ਵਿੱਚ ਛੋਟਿਆਂ ਛੋਟਿਆਂ ਬੱਚਿਆਂ ਦੇ ਆ ਸਾਧ ਸੰਗਤ ਜੀ ਉਧਰ ਉਧਰ ਭਾਵ ਕੇ ਬਣਾ ਕੇ ਸਾਧ ਸੰਗਤ ਜੀ ਇਸੇ ਤਰ੍ਹਾਂ ਜਥੇ ਤੇ ਆਪਸ ਵਿੱਚ ਲੜਾਇਆ ਕਰਦੇ ਸਨ। ਇਸੇ ਤਰ੍ਹਾਂ ਗੁਰੂ ਸਾਹਿਬ ਕਲਗੀਧਰ ਪਤਾ ਹੁਣ ਦਮਦਮੇ ਸਾਹਿਬ ਵੀ ਇਸੇ ਤਰ੍ਹਾਂ ਡੱਲੇ ਨੂੰ ਕਿਹਾ ਹੈ, ਉਧਰੋਂ ਉਧਰ ਹੀ ਭਾਈ ਲੜਾਈ ਕਰਵਾ, ਇਹਨਾਂ ਦੀ ਜੰਗ ਦਾ ਅਭਿਆਸ ਗੁਰੂ ਸਾਹਿਬ ਕਰਵਾਉਂਦੇ ਹਨ। ਆਪ ਗੁਰੂ ਸਾਹਿਬ ਉੱਤੇ ਵੇਖ ਕੇ ਖੁਸ਼ ਹੁੰਦੇ ਹਨ ਜੀ, ਇਹ ਖੋਸਤ ਉਹ ਨਹੀਂ ਖੁਸਾਵਾ, ਇੱਕ ਖੂਨ ਚਾਹੁੰਦੇ ਆ ਦੂਜੇ ਨਹੀਂ ਖੂਨ ਦਿੰਦੇ, ਭਾਵ ਕਿ ਜੋ ਜੋ ਮਾਲ ਹੈ ਸਮਾਨ ਹੈ ਉਹ ਇਸ ਤਰ੍ਹਾਂ ਸਾਧ ਸੰਗਤ ਸਾਰਾ ਜਿਸ ਤਰ੍ਹਾਂ ਇੱਕ ਨਾਟ ਨਾਟ ਬਾਜੀ ਪਾਉਂਦਾ ਹੈ, ਜਿਸ ਤਰ੍ਹਾਂ ਸਾਧ ਸੰਗਤ ਜੀ ਬਾਜੀਗਰ ਪਾ ਰਿਹਾ, ਜਿਸ ਤਰ੍ਹਾਂ ਆਪਸ ਵਿੱਚ ਜੋਟੀਆਂ ਬਣਾ ਕੇ ਫੌਜਾਂ ਲੜ ਰਹੀਆਂ, ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਆਖਿਆ ਵੇਹਨੇ ਆ ਭਲਾ ਕਿਹੜਾ ਛਡਾਉਂਦਾ ਹੈ, ਇੱਕ ਇੱਕ ਖੂਣੇ ਖੋਣਾ ਚਾਹੁੰਦੇ ਦੂਜੇ ਭਾਵ ਖੋਣ ਨਹੀਂ ਦਿੰਦੇ, ਇੱਕ ਹਿੱਲ ਹੱਲਾ ਕਰਦੇ ਦੂਜੇ ਅੱਗੋਂ ਝੱਲਦੇ ਹਨ ਹੱਲੇ ਨੂੰ, ਦੋਵਾਂ ਦਿਸ਼ਾ ਦੇ ਵਿੱਚ ਸ਼ਸਤਰਾਂ ਨੂੰ ਮਾਰਦੇ ਹਨ, ਤੋ ਸਾਧ ਸੰਗਤ ਦੋਵਾਂ ਦਿਸ਼ਾ ਇੱਕ ਦੂਜੇ ਨੂੰ ਸ਼ਸਤਰਾਂ ਦਾ ਵਾਰ ਕਰਦੇ ਹਨ, ਭਾਵ ਕਿ ਗਤਕਾ ਖੇਡਦੇ ਹਨ ਤੇ ਆਪਸ ਵਿੱਚ ਬਲ ਦੇ ਨਾਲ ਭਿੜਦੇ ਹਨ, ਉਹਦੇ ਨਾਲ ਜਿੱਦਾਂ ਗਤਕਈ ਸਿੰਘ ਸਾਧ ਸੰਗਤ ਗਤਕਾ ਖੇਡਦੇ ਆ, ਇਸ ਤਰ੍ਹਾਂ ਗੁਰੂ ਸਾਹਿਬ ਜੰਗ ਦੇ ਅਭਿਆਸ ਸਿਖਾ ਰਹੇ ਹਨ ਜੀ। ਨੇੜੇ ਹੋ ਕੇ ਗੁਰੂ ਸਾਹਿਬ ਜੀ ਕਹਿ ਰਹੇ ਹਨ, ਖਾਲਸਾ ਜੀ ਏਦਾਂ ਤੁਰਕਾਂ ਦੇ ਨਾਲ ਜੰਗ ਮਚਾਉਣਾ ਹੈ ਤੁਸੀਂ ਭਾਈ, ਹਜ਼ਾਰਾਂ ਦਾ ਮਾਰਨ ਮਰਨ ਹੋਵੇਗਾ, ਰਾਜ ਲੈਣਾ ਕਰਨਾ ਇਹਨਾਂ ਦੇ ਕੋਲੋਂ, ਖਾਲਸਾ ਜੀ ਰਾਜ ਲੈਣਾ ਇਹਨਾਂ ਕੋਲ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਸ ਤਰ੍ਹਾਂ 1708 ਦੇ ਵਿੱਚ ਸਤਿਗੁਰੂ ਜੋਤੀ ਜੋਤ ਸਮਾਏ ਹਨ ਤੇ 1799 ਦੇ ਵਿੱਚ ਖਾਲਸੇ ਨੇ ਰਾਜ ਲਿਆ, ਲੇਕਿਨ ਉਹਦੇ ਤੋਂ ਪਹਿਲਾਂ ਵੀ ਸਾਧ ਸੰਗਤ ਜੀ ਜਿਹੜੇ 14 ਮਿਸਲਾਂ ਬਣ ਗਈਆਂ ਸਨ, ਮਿਸਲਾਂ ਦੇ ਆਪਣੇ ਆਪਣੇ ਰਾਜ ਸਨ, ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਵੀ ਇਸ ਤਰ੍ਹਾਂ ਆਪਾਂ ਰਾਜ ਉਹਨਾਂ ਤੋਂ ਖੋਣਾ ਹੈ, ਇਸੀ ਤਰ੍ਹਾਂ ਭਿਰਤ ਇਸੀ ਬਿਦ, ਇਸ ਤਰ੍ਹਾਂ ਸਾਧ ਸੰਗਤ ਜੀ ਅੱਗੋਂ ਭਿੜ ਕੇ ਸੰਗਤ ਏਦਾਂ ਆਈ ਹੈ, ਗੁਰੂ ਸਾਹਿਬ ਦੇ ਕਬਰ ਸਰੀਖੇ ਚਰਨਾਂ ਦੇ ਉੱਤੇ ਸ਼ੀਸ ਨਵਾਇਆ ਹੈ, ਭਾਗਾਂ ਵਾਲੇ ਬਣੇ ਹਨ, ਜਿਹੜੀ ਸੰਗਤ ਨੂੰ ਲਾਹ ਚ ਲੁੱਟਣਾ ਚਾਹੁੰਦੇ ਸਨ ਪਠਾਨ, ਤੇ ਉਸ ਵਕਤ ਗੁਰੂ ਦੀ ਸੰਗਤ ਨੇ ਸ਼ਸਤਰ ਧਾਰੇ ਹੋਏ ਹਨ ਤੇ ਉਹਨਾਂ ਨਾਲ ਯੁੱਧ ਕੀਤਾ, ਅਸਤਰਾਸਨ, ਅਸਤਰਾਸਨ ਦਾ ਮਤਲਬ ਹੈ ਵੀ ਧੀਰਜ ਦੇ ਕੇ ਸ਼ਸਤਰਾਂ ਨੂੰ ਸਾਧ ਸੰਗਤ ਜੀ ਬਹੁਤਾ ਵਿਖਾਣਾ ਜਾਨਣਾ ਕੀਤਾ, ਇਸ ਤਰ੍ਹਾਂ ਇਮ ਸ਼ਸਤਰਨ ਸਨ ਬਨ ਸਵਧਾਨਾ, ਸ਼ਸਤਰਾਂ ਦੇ ਨਾਲ ਫਿਰ ਸਾਵਧਾਨ ਹੋ ਗਿਆ ਗੁਰੂ ਦਾ ਖਾਲਸਾ, ਸ਼ਸਤਰ ਪਕੜ ਕੇ ਸੰਘਾਰ ਨਾ ਕਰੋ ਉਹਨਾਂ ਦੁਸ਼ਟਾਂ ਨੂੰ, ਆਪਣਾ ਆਪ ਉਭਾਰੋ ਖਾਲਸਾ ਜੀ, ਹੁਣ ਇਹ ਗੱਲ ਨਹੀਂ ਰਹਿ ਗਈ ਕੋਈ ਜੇ ਉਧਰੋਂ ਪਠਾਣ ਆਇਆ ਜਿੱਦਾਂ ਮਰਜ਼ੀ ਗਿਲਜੇ ਆ ਗਏ ਆਣ ਕੇ ਲੁੱਟ ਕੇ ਲੈ ਗਏ, ਇਹ ਗੱਲ ਨਹੀਂ ਰਹਿਣ ਦੇਣੀ, ਹੁਣ ਖਾਲਸਾ ਜੀ ਆਪ ਜਿੱਤਣਾ ਹੈ, ਆਪ ਜੰਗ ਕਰਨੀ, ਆਪ ਇਹਨਾਂ ਦੁਸ਼ਟਾਂ ਨੂੰ ਸੋਧਣਾ ਹੈ ਤੁਸੀਂ, ਹੁਣ ਸੰਗਤ ਜੀ ਸਤਿਗੁਰੂ ਨੇ ਕੜਾਹ ਪ੍ਰਸ਼ਾਦ ਫਿਰ ਕਰਵਾਇਆ, ਸਤਿਗੁਰ ਨੇ ਇੱਕ ਪਾਸੇ ਧਰਵਾ ਦਿੱਤਾ ਹੈ, ਰਖਾ ਦਿੱਤਾ ਹੈ, ਮਹਾਰਾਜ ਕਹਿੰਦੇ ਜਾ ਕੇ ਲੁੱਟ ਲਓ ਭਾਈ ਖਾਲਸਾ ਜੀ ਪ੍ਰਸ਼ਾਦ ਲੁੱਟੋ, ਹੁਣ ਕਿਉਂਕਿ ਲੁੱਟਣਾ ਸਿਖਾ ਰਿਹਾ ਕਿੱਦਾਂ ਲੁੱਟਣਾ ਦੁਸ਼ਟਾਂ ਦੇ ਕੋਲੋਂ, ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਹੁਣ ਪ੍ਰਸ਼ਾਦ ਜਿਹੜਾ ਲੁੱਟ ਲਓ, ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਸੁਣ ਕੇ ਖਾਲਸਾ ਧਾਈ ਕਰਕੇ ਪੈ ਗਿਆ। ਬਲ ਦੇ ਨਾਲ ਇੱਕ ਦੂਜੇ ਨੂੰ ਧੱਕਿਆ ਹੈ, ਫਿਰ ਉਹ ਪ੍ਰਸ਼ਾਦ ਉਹਨਾਂ ਨੇ ਲੁੱਟ ਲਿਆ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਫਿਰ ਕਰਵਾਇਆ, ਫਿਰ ਲੁਟਾਇਆ ਹੈ ਛਕਾਉਣ ਵਾਸਤੇ। ਤੇ ਕੋਈ ਵਿਚਾਰੇ ਰਹਿ ਗਏ ਜਿਨ੍ਹਾਂ ਨੇ ਹੱਥ ਨਾ ਲਾਇਆ? ਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਕਿਉਂ ਨੀ ਲੁੱਟਿਆ ਪ੍ਰਸ਼ਾਦ ਭਾਈ, ਸਾਡਾ ਬਚਨ ਕਿਉਂ ਨੀ ਮੰਨਿਆ? ਸਾਡੇ ਕੋਲ ਤੁਸੀਂ ਬੈਠੇ ਰਹਿ ਜੋ, ਜਦੋਂ ਅਸੀਂ ਕਿਹਾ ਵੀ ਜਾ ਕੇ ਲੁੱਟ ਲਓ, ਲੁੱਟਿਆ ਕਿਉਂ ਨਹੀਂ ਹੈ? ਉਸ ਗੁਰਸਿੱਖਾਂ ਨੇ ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਕੀਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ, ਜਿਹੜਾ ਵੰਡਿਆ ਹੱਥ ਵਿੱਚ ਆ ਜਾਵੇਗਾ, ਪਾਣੀ ਦਾ ਮਤਲਬ ਪਾਨ ਹੱਥਾਂ ਨੂੰ ਕਿਹਾ ਜਾਂਦਾ, ਜੋ ਵੰਡਿਆ ਆਵੇਗਾ, ਸਤਿਗੁਰੂ ਜੀ ਅਸੀਂ ਉਹ ਹੀ ਛਕਾਂਗੇ, ਫਿਰ ਲੋਭ ਨਹੀਂ ਧਾਰਦੇ ਅਸੀਂ, ਮਨ ਵਿੱਚ ਲਾਲਚ ਨਹੀਂ ਹੈ। ਧੰਨ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਆਪਣੇ ਮੁਖਾਰਬਿੰਦ ਤੋਂ ਇਸ ਤਰ੍ਹਾਂ ਬਚਨ ਕਹਿ ਰਹੇ ਹਨ। ਸਤਿਗੁਰ ਕਹਿੰਦੇ ਦੋ ਤਰ੍ਹਾਂ ਦਾ ਮੇਰਾ ਖਾਲਸਾ ਹੋਵੇਗਾ, ਧੰਨ ਹੈ ਖਾਲਸਾ ਮੇਰਾ ਇਸ ਤਰ੍ਹਾਂ ਦਾ ਹੋਵੇਗਾ, ਇੱਕ ਤਾਂ ਲੁੱਟਣ ਵਾਲੇ, ਇੱਕ ਸੰਤੋਖੀ ਹੋਣਗੇ। ਕਿਉਂਕਿ ਸੱਤ ਸੰਤੋਖੀ ਵੀ ਖਾਲਸੇ ਬਹੁਤ ਹੋਣਗੇ ਤੇ ਲੁੱਟਣ ਵਾਲੇ ਵੀ ਬਹੁਤ ਹੋਣਗੇ, ਤੇ ਵਿੱਚ ਲਟੇਰੇ ਵੀ ਬਹੁਤੇ ਬਣਨਗੇ, ਤੇ ਸਿੱਖੀ ਦੇ ਵਿੱਚ ਪਰਪਕਤਾ ਸਹਿਤ ਰਹਿਣਗੇ। ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਤਿਆਰ ਕਰਵਾਇਆ। ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਤਿਆਰ ਕਰਵਾ ਕੇ, ਜਿਹੜਾ ਸਰੋਵਰ ਹੈ ਨਾ ਸਾਧ ਸਿੰਘ ਦਮਦਮੇ ਸਾਹਿਬ, ਉਸ ਸਰੋਵਰ ਦੇ ਵਿੱਚ ਗੁਰੂ ਸਾਹਿਬ ਨੇ ਅੰਮ੍ਰਿਤ ਪਵਾ ਦਿੱਤਾ, ਕਿਉਂਕਿ ਸੰਗਤ ਬਹੁਤ ਜ਼ਿਆਦਾ ਇਕੱਤਰ ਹੋ ਗਈ ਸੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਸਾਧ ਸੰਗਤ ਜੀ ਹੱਥ ਜੋੜ ਕੇ ਬੁੱਝਣ ਲੱਗੇ, ਪੁੱਛਣ ਲੱਗੇ, ਖਾਲਸਾ ਜੀ ਸਤਿਗੁਰੂ ਜੀ ਇਹ ਇਸ ਤਰ੍ਹਾਂ ਕਿਉਂ ਕੀਤਾ ਹੈ ਆਪ ਜੀ ਨੇ? ਤੇ ਗੁਰੂ ਸਾਹਿਬ ਜੀ ਰੋਜ਼ ਅੰਮ੍ਰਿਤ ਤਿਆਰ ਕਰਵਾਉਂਦੇ ਜੋ ਤੇ ਸਰੋਵਰ ਦੇ ਵਿੱਚ ਪਵਾ ਦਿੰਦੇ ਜੋ, ਸਤਿਗੁਰੂ ਜੀ ਆਪ ਜੀ ਦੱਸੋ, ਕਿਰਪਾ ਕਰਕੇ ਦੱਸਣਾ ਕਰੋ ਕੀ ਕਾਰਨ ਹੈ, ਕਿਉਂ ਅੰਮ੍ਰਿਤ ਪਵਾਉਂਦੇ ਹੋ ਸਰੋਵਰ ਦੇ ਵਿੱਚ? ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਫ ਇਸ ਤਰ੍ਹਾਂ ਫਿਰ ਕਹਿਣਾ ਕੀਤਾ ਹੈ ਕਿ ਕਿਸ ਤਰ੍ਹਾਂ ਕਿਹਾ ਗੁਰੂ ਸਾਹਿਬ ਜੀ ਨੇ, ਇੱਥੇ ਗੁਰੂ ਸਾਹਿਬ ਜੀ ਕਹਿੰਦੇ ਖਾਲਸਾ ਪ੍ਰਗਟ ਹੋਏਗਾ, ਵਸੇਗਾ, ਤੇ ਥੋੜੇ ਚਿਰ ਬਾਅਦ ਭਾਈ ਬਹੁਤ ਜ਼ਿਆਦਾ ਖਾਲਸਾ ਇੱਥੇ ਆਵੇਗਾ ਤੇ ਸਿੰਘ ਸੱਜਣਗੇ। ਇਸ ਕਰਕੇ ਗੁਰੂ ਸਾਹਿਬ ਪਹਿਲਾਂ ਹੀ ਅੰਮ੍ਰਿਤ ਤਿਆਰ ਕਰਵਾ ਕੇ ਸਰੋਵਰ ਦੇ ਵਿੱਚ ਪਵਾ ਰਹੇ ਹਨ। ਬਹੁਤ ਜ਼ਿਆਦਾ ਪੁੰਜ ਦਾ ਮਤਲਬ ਬਹੁਤੇ ਸਿੰਘ ਹੋਣਗੇ ਇਸ ਜਗ੍ਹਾ ਤੇ। ਤਾਂ ਮਹਾਰਾਜ ਕਹਿੰਦੇ ਫਿਰ ਲਿਖਣਾ ਘੜੇ ਗੁਸਾਈ, ਪੁੰਨ ਪੁੰਨ ਸਤਿਗੁਰੂ ਜੀ ਫਿਰ ਬਾਅਦ ਵਿੱਚ ਲਿਖਣਾ, ਜਿਹੜੀਆਂ ਕਲਮਾਂ ਸਤਿਗੁਰੂ ਨੇ ਆਪ ਕਢਵਾਈਆਂ, ਬਹੁਤ ਵਾਰ ਤਿਆਰ ਕਰਵਾਈਆਂ ਕਲਮਾਂ, ਇਹ ਬੁੱਝਿਆ ਪੁੱਛਿਆ ਤੋਂ ਗੁਰੂ ਸਾਹਿਬ ਜੀ ਨੇ ਦੱਸਿਆ ਹੈ ਇਸ ਤਰ੍ਹਾਂ। ਸਤਿਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ, ਸਤਿਗੁਰੂ ਰਹਿਮਤਾਂ ਕਰ ਰਹੇ ਹਨ, ਬਖਸ਼ਿਸ਼ਾਂ ਕਰ ਰਹੇ ਹਨ ਉਸ ਧਰਤੀ ਨੂੰ, ਦਮਦਮੇ ਸਾਹਿਬ ਦੀ ਧਰਤੀ ਦੇ ਉੱਤੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੀ ਕਾਂਸ਼ੀ ਪ੍ਰਗਟ ਹੋਵੇਗੀ, ਤੇ ਲੇਖਕ ਬਣੇ ਪੜ੍ਹਨ ਸਿੱਖ ਰਾਸੀ, ਬਹੁਤ ਜ਼ਿਆਦਾ ਸਿੱਖ ਇੱਥੇ ਪੜ੍ਹਨਗੇ, ਬੜੇ ਬੜੇ ਤਕੜੇ ਲਿਖਾਰੀ ਬਣਨਗੇ। ਗੁਰੂ ਸਾਹਿਬ ਜੀ ਇੱਕ ਦਿਨ ਫਿਰ ਅਖੇਰ ਸ਼ਿਕਾਰ ਨੂੰ ਗਏ ਹਨ, ਸਤਿਗੁਰੂ ਸੱਚੇ ਪਾਤਸ਼ਾਹ ਛੇਕ ਕੋਹ ਦੇ ਉੱਤੇ ਸਤਿਗੁਰੂ ਜੀ ਉੱਠ ਉੱਤਰ ਖਲੋਤੇ, ਉੱਥੇ ਇੱਕ ਟਾਹਲੀ ਖਲੋਤੀ ਹੋਈ ਸੀ ਬਹੁਤ ਵੱਡੀ, ਹੱਥ ਪੰਜ ਤੇ ਦਸ, ਪੰਦਰਾਂ ਹੱਥ ਟਾਹਲੀ, ਚਾਰ ਛਫੇਰੇ, ਪੰਦਰਾਂ ਹੱਥ ਦਾ ਸਾਧ ਸਿੰਘ ਕੱਪੜਾ ਲੈ ਲਈਏ, ਚਾਰ ਛਫੇਰੇ ਇਸ ਤਰ੍ਹਾਂ ਲੱਗਦਾ ਸੀ, ਭਾਵ ਕੋ ਪੂਰਾ ਆਉਂਦਾ ਸੀ, ਮਸਾਂ ਇੰਨੀ ਮੋਟੀ ਸੀ, ਰਾਗ ਜਿਹੜੇ ਮੌੜ ਚਲੇ ਗਿਆ ਚਾ ਜਦੋਂ ਦੁੱਧ ਦੇ ਘੋੜ ਦੁੱਧ ਦੇ ਘੜੇ ਲਿਆਉਣਾ ਕੀਤੇ ਉਸ ਰਾਹ ਕਿਸਾਨਾਂ ਨੇ, ਸਾਰਿਆਂ ਨੂੰ ਪਿਆ ਕੇ ਛਕਵਾ ਕੇ ਤੇ ਉਸ ਵਕਤ ਸਿੱਖਾਂ ਨੇ ਕਿਸਾਨਾਂ ਨੇ ਸਾਧ ਸੰਗਤ ਜੱਟਾਂ ਜ਼ਿਮੀਦਾਰਾਂ ਨੇ ਬਹੁਤ ਹੀ ਖੁਸ਼ੀ ਲੈਣਾ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਨੇ ਇਸ ਤਰ੍ਹਾਂ ਵਚਨ ਕੀਤਾ ਹੈ ਕਿ ਤੁਹਾਡੀ ਵੰਸ਼ ਵਧੇਗੀ ਗੁਰਸਿੱਖੋ, ਬਹੁਤ ਹੀ ਵੰਸ਼ ਵਧੇਗੀ, ਅੰਸ਼ ਵੱਧ ਕੇ ਬਹੁਤ ਜ਼ਿਆਦਾ ਵੱਡੇ ਵੱਡੇ ਬਲੀ ਹੋਣਗੇ
ਇੱਥੇ।
ਇਸੇ ਤਰ੍ਹਾਂ ਸਾਧ ਸੰਗਤ ਜੀ ਬਹੁਤ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਡੇਰੇ ਫਿਰ ਚੱਲ ਆਏ, ਆਪਣੇ ਸਥਾਨ ਤੇ ਸਤਿਗੁਰ ਪਿਤਾ ਜੀ ਟਿਕਾ ਕੀਤਾ ਤੇ ਕੁਝ ਕੁਝ ਸਮਾਂ ਗੁਰੂ ਸਾਹਿਬ ਜੀ ਰੁਕਦੇ ਹਨ, ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਰੋਵਰ ਚ ਜਾਂਦੇ ਹਨ। ਸਾਰੀ ਸੰਗਤ ਦੇ ਕੋਲੋਂ ਸਰੋਵਰ ਤਿਆਰ ਕਰਵਾ ਰਹੇ ਹਨ ਜੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸੰਥਿਆ ਦੇ ਵੇਲੇ ਇੱਥੇ ਜੰਡਸਰ ਨਾਮੇ ਗੁਰਦੁਆਰਾ ਹੈ, ਭਾਈ ਸਰੋਵਰ ਵੀ ਹੈ, ਉਸ ਜਗ੍ਹਾ ਦੇ ਉੱਤੇ ਸਾਧ ਸੰਗਤ ਗੁਰੂ ਸਾਹਿਬ ਜੀ ਜਾਂਦੇ ਹਨ ਜੰਡ ਦੇ ਲਾਗੇ। ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬੁਲਾ ਕੇ ਪੜ੍ਹਾਉਂਦੇ ਹਨ, ਅਨੇਕਾਂ ਹੀ ਰਜਤਪਾਣ ਰੁਪਈਏ ਬਹੁਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਆਣ ਕੇ ਮੱਥਾ ਟੇਕਦੇ ਹਨ। ਗੁਰੂ ਸਾਹਿਬ ਜੀ ਉੱਥੋਂ ਦਿਨਾਰ ਭਾਵ ਕੇ ਘਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਸੋਨੇ ਦੀਆਂ ਮੋਹਰਾਂ ਵੀ ਕਢਾਉਂਦੇ ਹਨ। ਰੋਜ਼ ਵਾਲਿਆਂ ਨੂੰ, ਰੋਜ਼ ਦੀ ਦਿਹਾੜੀ ਵਾਲਿਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਪੈਸੇ ਦਿੰਦੇ ਹਨ, ਬੁਲਾ ਲੈਂਦੇ ਹਨ, ਸਾਰੇ ਆ ਕੇ ਲੈ ਰਹੇ ਹਨ ਗੁਰੂ ਸਾਹਿਬ ਜੀ ਦੇ ਕੋਲੋਂ
ਬਖਸ਼ਿਸ਼ਾਂ।
ਜਿੰਨੀ ਕੁ ਚਾਕਰੀ ਕਰਦੇ ਉਨਾ ਕੁ ਧਨ ਉਹਨਾਂ ਨੂੰ ਮਿਲਦਾ ਹੈ। ਗੁਰੂ ਸਾਹਿਬ ਜੀ ਕਿਤੇ ਵੱਲ ਵੇਖ ਕੇ ਉੱਤੇ ਖੁਸ਼ ਹੋ ਕੇ ਤੇ ਮੁੱਠ ਭਰ ਕੇ ਉੱਦਾਂ ਵੀ ਦੇ ਦਿੰਦੇ ਹਨ ਸਤਿਗੁਰੂ ਪਿਤਾ ਜੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਕਈ ਵਾਰ ਵਰਤਾਉਣਾ ਕੀਤਾ ਤੇ ਸੈਨ ਜਿਹੜੀ ਆ, ਜਿਹੜੀ ਸੈਨ ਹੈ ਰਜੀਨਾ ਲੈਂਦੀ ਹੈ, ਰਜੀਨਾ ਦਾ ਮਤਲਬ ਰੋਜ਼ ਆਪਣੀ ਤਨਖਾਹ ਲੈਂਦੀ ਹੈ, ਜੋ ਜੋ ਰੁਪਈਆ ਰੁਪਈਆ ਸੱਤਰ ਸੱਤਰ ਪੈਸੇ ਜਿਸ ਤਰ੍ਹਾਂ ਵੀ ਹਨ, ਤੇ ਉਹ ਥਾਂ ਵੇਖ ਕੇ ਬਰਾੜ ਵੀ ਭਰਮ
ਜੇਗਾ।
ਕਹਿੰਦੇ ਇਸ ਜਗ੍ਹਾ ਤੇ ਗੁਰੂ ਸਾਹਿਬ ਨੇ ਧਨ ਵੀ ਬਹੁਤਾ ਰੱਖਿਆ ਹੋਇਆ ਹੈ, ਸਾਰੇ ਕਹਿੰਦੇ ਇਕੱਠੇ ਹੋ ਕੇ ਆਪਾਂ ਕੱਢ ਹੀ ਲਈਏ
ਖਾਂ,
ਆਪਾਂ ਜਿੰਨਿਆਂ ਵਿੱਚ ਉਧਰੋਂ ਦੀ ਵੰਡ ਲਈਏ। ਕੋਈ ਡਾਕੂ ਗੁਰੂ ਸਾਹਿਬ ਨੇ ਆਖਿਆ ਨਾ ਵੀ ਲੁਟੇਰੇ ਵੀ ਹੋਣਗੇ ਇਸ ਤਰ੍ਹਾਂ ਦੇ ਵੀ ਹਨ, ਰਾਤ ਨੂੰ ਜਦੋਂ ਹਨੇਰਾ ਬਹੁਤਾ ਹੋਇਆ ਉਸ ਵਕਤ ਬਰਾੜ ਜਿਹੜੇ ਸਾਧ ਸੰਗਤ ਭੁੱਖੇ ਸਨ, ਧਨ ਦੇ ਮਾਇਆ ਦੇ ਲਾਲਚੀ ਸਨ, ਉਹ ਗਏ ਬਹੁਤ ਜ਼ਿਆਦਾ ਸਾਧ ਸੰਗਤ ਜੀ ਬਲ ਲਾ ਕੇ ਆਪਣੀ ਧਰਤੀ ਨੂੰ ਪੁੱਟਣਾ ਕੀਤਾ, ਇੱਕ ਵੀ ਰੁਪਈਆ ਹੱਥ ਨਹੀਂ ਆਇਆ। ਉਹ ਜਾਣਦੇ ਨਹੀਂ ਸਨ ਵੀ ਚੋਜੀ ਪ੍ਰੀਤਮ ਸਤਿਗੁਰੂ ਪਿਤਾ ਜੀ ਦੇ ਹੱਥ ਦੇ ਵਿੱਚ ਸਾਧ ਸੰਗਤ ਹੁਕਮ ਦੇ ਵਿੱਚ ਸਭ ਕੁਝ ਹੈ, ਧਰਤੀ ਜਿਹੜੀ ਹੈ ਉਹ ਖਜ਼ਾਨਾ ਆਪਣੇ ਆਪ ਹੀ ਉੱਪਰ ਨੂੰ ਆ ਜਾਂਦਾ ਸੀ ਜਦੋਂ ਗੁਰੂ ਸਾਹਿਬ ਹੁਕਮ ਕਰਦੇ ਸੀ, ਪਰ ਇਹ ਲੱਭਣ ਲੱਗੇ। ਇੱਕ ਵਾਰ ਸਾਧ ਸੰਗਤ ਸਤਲੁਜ ਦੇ ਵਿੱਚ ਵੀ ਬਹੁਤ ਜ਼ਿਆਦਾ ਗੁਰੂ ਸਾਹਿਬ ਨੇ ਧਨ ਪਵਾਇਆ ਹੈ, ਬਹੁਤ ਜ਼ਿਆਦਾ ਧਨ ਪਵਾ ਦਿੱਤਾ ਤੇ ਸਿੰਘਾਂ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤੇ ਏਦਾਂ ਭੁੱਖੇ ਹੀ ਹਾਂ ਤੇ ਸਾਨੂੰ ਤੇੜ ਨੂੰ ਇਸੇ ਤਰ੍ਹਾਂ ਕੱਪੜਾ ਨਹੀਂ ਕੋਈ ਵਧੀਆ, ਤੇ ਮਾਤਾ ਜੀ ਨੂੰ, ਮਾਤਾ ਗੁਜਰ ਕੌਰ ਜੀ ਨੂੰ ਬੇਨਤੀ ਕੀਤੀ, ਮਾਤਾ ਜੀ ਮਹਾਰਾਜ ਨੂੰ ਕਹੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਮਾਤਾ ਨੇ ਆਣ ਕੇ ਬੇਨਤੀ ਕੀਤੀ ਹੈ। ਮਾਤਾ ਜੀ ਨੇ ਇਹ ਗੱਲ ਕਹੀ ਹੈ ਕਿ ਲਾਲ ਜੀ ਕੀ ਗੱਲ ਤੁਸੀਂ ਆਪਣੇ ਸਿੰਘਾਂ ਨੂੰ ਕਿਉਂ ਨਹੀਂ ਦਿੰਦੇ? ਕਹਿੰਦੇ ਮਾਤਾ ਤੁਸੀਂ ਮੈਨੂੰ ਇਹ ਜ਼ਹਿਰ ਖਵਾ ਦੋਗੇ? ਨਹੀਂ ਲਾਲ ਜੀ ਅਸੀਂ ਕਿਉਂ ਖਵਾ ਸਕਦੇ, ਇਸ ਕਰਕੇ ਖਾਲਸਾ ਮੇਰਾ। ਕਹਿੰਦੇ ਪੁੱਤਰ ਆ, ਮੈਂ ਵੀ ਜ਼ਹਿਰ ਇਹਨੂੰ ਨਹੀਂ ਖਵਾ ਸਕਦਾ, ਇਹ ਪਵਿੱਤਰ ਹੋਵੇਗਾ, ਜਦੋਂ ਖਾਲਸਾ ਰਾਜ ਆਵੇਗਾ ਉਦੋਂ ਆਪਣੇ ਆਪ ਹੀ ਸਾਰਾ ਖਜ਼ਾਨਾ ਪ੍ਰਗਟ ਹੋ ਜਾਵੇਗਾ। ਸਤਲੁਜ ਵੀ ਕਰਜਾਈ ਖਾਲਸੇ ਦਾ ਹੈ, ਸਮੁੰਦਰ ਵੀ ਖਾਲਸੇ ਦਾ ਕਰਜਾਈ ਹੈ, ਗੋਦਾਵਰੀ ਵੀ ਖਾਲਸੇ ਦੀ ਕਰਜਾਈ ਹੈ, ਭਾਈ ਇਹ ਸਰੂਪ ਧਾਰ ਕੇ ਆਉਣਗੇ। ਤੇ ਸਾਰਾ ਪਿੱਛੇ ਆਪਾਂ ਇਤਿਹਾਸ ਵਿੱਚ ਸੁਣ ਚੁੱਕੇ ਹਾਂ, ਕਬੀਰ ਨੇ ਖਜ਼ਾਨਾ ਘੱਲਿਆ ਸੀ ਜਦੋਂ ਮਾਲਵੇ ਦੇ ਇਸੇ ਤਰ੍ਹਾਂ ਬਰਾੜਾ ਨੇ ਤਨਖਾਹ ਮੰਗੀ ਸੀ, ਕਬੀਰ ਨੇ ਬੰਦਾ ਭੇਜਿਆ। ਕਬੀਰ ਜਿਹੜਾ ਸਾਹ ਸਿੰਘ ਖਜ਼ਾਨੇ ਦਾ ਮਾਲਕ ਹੈ, ਜਿਹੜਾ ਸਾਰੀ ਦੁਨੀਆਂ ਨੂੰ ਧਨ ਦਿੰਦਾ ਹੈ, ਉਸ ਕਬੀਰ ਨੇ ਜਦੋਂ ਗੁਰੂ ਸਾਹਿਬ ਜੀ ਦੇ ਕੋਲ ਭੇਜਿਆ, ਕਿਉਂਕਿ ਉਹ ਸਾਰੇ ਕਰਜਾਈ ਹਨ ਗੁਰੂ ਖਾਲਸੇ ਦੇ, ਗੁਰੂ ਸਾਹਿਬ ਜੀ ਦੇ, ਗੁਰੂ ਸਾਹਿਬ ਕਹਿੰਦੇ ਉਦੋਂ ਧਨ ਪਵਿੱਤਰ ਹੋ ਜਾਵੇਗਾ। ਫਿਰ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ, ਮਾਇਆ ਇਕੱਠੀ ਕਰਕੇ ਦੇਵੇ ਲੰਗਰ ਲਾਏ, ਨੰਗਾ ਭੁੱਖਾ ਆਰਥੀ ਖਾਲੀ ਕੋਈ ਨਾ ਜਾਏ, ਇਹ ਸਾਧ ਸੰਗਤ ਐਸੀ ਉੱਥੇ ਰੀਤ ਵਰਤੇਗੀ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਵੀ ਖਜ਼ਾਨਾ ਜਿਹੜਾ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਦੇ ਰਹੇ ਹਨ ਮੁੱਠਾ ਭਰ ਭਰ ਕੇ, ਪਰ ਬਰਾੜ ਜਿਹੜੇ ਹਨ ਉਹਨਾਂ ਦੇ ਮਨ ਵਿੱਚ ਲਾਲਚ ਆ ਗਿਆ ਬਹੁਤ ਜ਼ਿਆਦਾ, ਰਾਤ ਨੂੰ ਜਦੋਂ ਧਰਤੀ ਪੁੱਟੀ ਤੋਂ ਕੁਝ ਨਾ ਮਿਲਿਆ, بہتے شرمسار ہوئے کہ گرو تو بے مکھ ہوئے پے ہاں، اس وقت گرو صاحب جتھے اتوں خزانہ پٹیا ملیا بھی کچھ
نہ،
اپنے کھوٹا پان پائی بہتے پچھتائے کہ سانوں تو روز تو روپیہ مل رہا ہے، ایک سوار روپیے جدا روپیہ، دوجے پیدل والے کو 70 پیسے اس طرح مل رہے ہیں، ایک دن ڈلا رات ڈلے نے کھڑ کے شاستر جڑے دھارے ہوئے ہیں ہاتھ
وچ،
گرو صاحب جی دروازے اتنے پہرا دے رہا ہے، سچیت ہو کے دے رہا ہے پہرا، گرو صاحب سچے پاتشاہ جی نے ویکھ کے ہٹا دتا انہوں، جا جا کے اپنے تھان تے ڈلیا سو جا گھر اپنے، مہاراج میں آپ جی کی سیوا کراں گا، اج ساری رات میں جاگدا رہاں گا، مہاراج میں نہیں سو گا، میں چار سویرے پہرا دواں گا آپ جی دا، رات ساری جاگدا رہا ڈلا، پریم دے وچ پاگا رسیا گیا، ایک رس پریتی دے وچ گرو صاحب دے چرناں دی پریتی پی گئی، گرو صاحب سچے پاتشاہ جی دے نال پیار بہت ودھ گیا، جدو ستگرو جی نے پرات امرت ویلے اٹھے ہیں ستگرو جی، پھر ویکھیا بھی ڈلا ہنے بھی کھلوتا ہے، گرو صاحب نے مخار پین تو اس طرح بچن کہنا کیتا ڈلے نو، ڈلیا جو تیرے من دی اچھا ہے میرے کو منگ لا، ہوں جو پاپ تیری سیوا سفل ہو گئی ہے، ستگرو بیان تن دھن گرو کلگی تر پتا، سچے پاتشاہ جی آپ سیوا کریے گرمکھو ستگر کی نہیں دینا، ستگر سچے پاتشاہ تو پہلے دے کھلوتے آ، گرو صاحب کے خزانے پڑے پائے آ، کوئی لین والا ہی نہیں ہے گرمکھو، بھاونا رکھا گے گرو تے تاں پراپتی ہوگی گیودا نہیں ہے، جو رات ساری مہاراج آتا جا کے سو جا نہیں ستا، مہاراج میں پہرا دینا تو بانی پڑھنی آپ جی دے پہرا بہت دیتا ہے، گرو صاحب نے سویرے ہی اٹھ کے کہہ دیتا گرمکھا لے لا جو لینا ہے جنی کامنا لے لا، مہاراج سچے پاتشاہ جس جگہ تے تہاڈا واسا ہے نا سچ کھنڈ دے وچ، جتھے جگہ آپ جی دا واسا ہے، مہاراج جی ایک پیڑھی دا تھان دے دو مینوں، منگ لیا بڑی تگڑی گل منگی ہے سات سنگر جی، جیڑی ساری دنیا دے بڑے بڑے رکھی منی پیغمبر بہت بہت تگڑے ہوئے، بڑی بھگتیاں کرتے نام جپتے ہیں، بھی اہم سچ کھنڈ دے سانو ستھان ملے ٹکانا ملے، پر گرو صاحب جی دے کولوں ڈلا کہنا مر جی ایک پیڑھی جنہ تھان دے دو جتھے آپ جی وستے ہو، مہاراج سچے پاتشاہ اپنا جان کے منو رکھ لو، مہاراج اپنے نیڑے ہی رکھا، جی میرے من دے وچ ہور کوئی اچھا نہیں ہے کہ میں ہور کسے پاسے جاواں، اے سن کے گرو صاحب جی نے ڈلے نو کہنا کیتا ہے، گرو صاحب کہندے ڈلیا ہوں کھلے کھنڈے باٹے دا امرت چھک لے، جے کھنڈے باٹے دا امرت چھکے گا تاں ساڈے کول واسا ہوئے گا، اے ویکھ لو وچار کر لو، دنیا دا ہر منک جہا گرو گرنتھ صاحب دے چرنا چاہتا ہے، ہر منک عیسائی جینی بودھی پارسی مسلمان ہندو سارے دھرموں کے لوگ آن کے گرو کو دات مانگ جاندے ہیں، جو بھی دات مانگتے ہو مل جاندی ہے، لیکن جب گرمکھوں مکتی کی گل کرنی ہے، مکت پدارتھ لینا ہے، سچ کھنڈ کا واسا لینا ہے، امرت چھکے تو بنا نہیں جی مل سکتا، گرو والے بنے تو بنا نہیں جی مل سکتا، ادا دنیا ساری تری پھرتی ہے، داس ننکانا صاحب رہا ہے، ننکانا صاحب تو مسلمان آن کے ستگر گرو نانک صاحب سچے پاتشاہ جی کو داتا لے کے چلے جاندے، پر گرمکھو جی کہیے بھی گرو نانک صاحب کے گھر دے وچ واسا ہو جائے پھر امرت چھکے تو بغیر نہ واسا نہیں جی ہونا، کیونکہ سارے دھرموں کا جڑا سارے جگہ کا دھرم جہا ہے وہ ختم ہو کے گرو کل گرو نانک دیو سچے پاتشاہ نے سکھ دھرم کالوگ کا دھرم سکھ دھرم ہے، اب کلو آئے رے ایک نام بوہ بوہ ان روت نہ ہی نہ ہی مت بھرم بھولو، کہیں بھرم چ نہ پی جایا جی ہوں کالجگ آ گیا ہے، ایکو ایک نام کی مہما نام کی وڈیائی ہے، نام کا بیج بیجا گے تا اگے جا کے وڈاں گے گرمکھو، اس کر کے گرو صاحب سچے پاتشاہ کہیں ڈلیا جے میرے جگہ تھان چاہیے سچ کھنڈ کے کول تھان چاہیے ہے، جے میرا سروپ بننا چاہنا ہے میرے کول آنا چاہنا ہے تو پھر امرت چھک لا، وہ تو بنا تین پراپتی نہیں ہو سکتی، تے گرو صاحب جی کہتے ڈلے تو ڈل سنگھ بن جا گرمکھا، ਫਿਰ ਗੁਰੂ ਸਾਹਿਬ ਕੋਲ ਬਾਧਾ, ਫਿਰ ਗੁਰੂ ਘਰ ਦਾ ਸਿਦਕ ਕਮਾਉਣਾ ਘਰ। ਇੱਕ ਇਹ ਨਹੀਂ ਕਿ ਅੰਬਰ ਛਕ ਲਿਆ, ਅੰਬਰ ਛਕ ਕੇ ਵੇਖੋ ਜੀ ਅਸੀਂ ਤੇ ਬੜੀ ਤਕੜੀ ਗੱਲ ਹੋ ਗਈ ਅੰਬਰ ਛਕ ਲਿਆ। ਕਈ ਤਾਂ ਇੱਥੋਂ ਤੱਕ ਹੰਕਾਰੀ ਹੋ ਜਾਂਦੇ ਅੰਬਰ ਛਕ ਲਿਆ, ਪਤਾ ਨਹੀਂ ਅਸੀਂ ਕੀ ਬਣ ਗਏ, ਕਿਸੇ ਨੂੰ ਫਤਿਹ ਵੀ ਨਹੀਂ ਬੁਲਾਉਣਗੇ। ਮਹਾਰਾਜ ਤੇ ਕਹਿੰਦੇ ਖਾਲਸਾ ਖਾਲਸੇ ਨੂੰ ਮੇਰੇ ਤੇ ਗੱਜ ਕੇ ਫਤਿਹ ਬੁਲਾਵੇ। ਇੱਕ ਗੱਲ ਜਿਹੜਾ ਧਿਆਨ ਨਾਲ ਸੁਣ ਲਿਆ ਜੇ, ਜਿਹੜਾ ਸਿੰਘ ਸਿੰਘ ਦੀ ਕਦਰ ਨਹੀਂ ਕਰਦਾ ਉਹ ਸਿੱਖੀ ਤੋਂ ਹਜ਼ਾਰਾਂ ਕੋਹਾਂ ਪਿੱਛੇ ਹੈ। ਸੰਤ ਕਰਤਾਰ ਸਿੰਘ ਜੀ ਖਾਲਸਾ ਬਚਨ ਕਰਦੇ ਕਹਿੰਦੇ ਵੀ ਵੇਖ ਲਓ, ਜੇ ਕਿਸੇ ਦੀ ਭਾਵਨਾ ਵੇਖਣੀ, ਸ਼ਰਧਾ ਵੇਖਣੀ ਹੈ, ਜੇ ਕੋਈ ਸਿੰਘ ਨੂੰ ਸਿੰਘ ਵੇਖ ਕੇ ਅੱਗੋਂ ਖਿੜ ਕੇ ਮਿਲਦਾ ਹੈ ਸਿੱਖੀ ਦੇ ਬਹੁਤਾ ਨੇੜੇ ਦੇ, ਤੇ ਜੇ ਸਿੰਘ ਨੂੰ ਸਿੰਘ ਵੇਖ ਕੇ ਤੀੜੀ ਪਾ ਲੈਂਦਾ, ਮੰਨ ਲਓ ਵੀ ਉਹ ਸਿੱਖੀ ਤੋਂ ਹਜ਼ਾਰਾਂ ਕੋਹਾਂ ਦੂਰ। ਕਿਉਂਕਿ ਗੁਰੂ ਸਾਹਿਬ ਕਲਗੀਧਰ ਪਿਤਾ ਨੇ ਆਖਿਆ ਡਲਿਆ, ਡਲ ਸਿੰਘ ਬਣ ਕੇ ਪੁੰਨ ਫਿਰ ਸਿੱਖੀ ਕਮਾਉਣਾ ਕਰ। ਇਹ ਚਿੱਤ ਕਰਕੇ, ਹਿੱਤ ਕਰਕੇ ਡੱਲੇ ਨੇ ਫਿਰ ਕਹਿਣਾ ਕੀਤਾ
ਜੇ,
ਕਹਿੰਦਾ ਮੈਂ ਤਾਂ ਬਹੁਰ ਬਹੁਤ ਛਕਿਆ, ਅੰਮ੍ਰਿਤ ਬੜਾ ਛਕਿਆ ਮਹਾਰਾਜ। ਗੁਰੂ ਸਾਹਿਬ ਜੀ ਕਹਿੰਦੇ ਕਿਤੋਂ ਛਕਿਆ ਤੂੰ ਡੱਲਿਆ? ਕਹਿੰਦੇ ਝੂਠ ਕਿਉਂ ਬੋਲਦਾ, ਅਸੀਂ ਤੇ ਤੈਨੂੰ ਵੇਖਿਆ ਨੀ ਅੰਮ੍ਰਿਤ ਛਕਦੇ
ਨੂੰ।
ਮਹਾਰਾਜ ਤੁਹਾਡਾ ਸੀਤ ਪ੍ਰਸ਼ਾਦ ਛਕਦਾ ਰਹੇ, ਗੁਰੂ ਸਾਹਿਬ ਦਾ ਸੀਤ ਪ੍ਰਸਾਦ ਛਕਦਾ ਰਿਹਾ ਉਹ, ਤੇ ਕਹਿੰਦਾ ਜੀ ਮੈਂ ਅੰਮ੍ਰਿਤ ਹੀ ਛਕ ਲਿਆ। ਕਹਿੰਦਾ ਆਪਣੇ ਆਪ ਕਹਿੰਦਾ ਮੈਂ ਅੰਮ੍ਰਿਤ ਛਕ ਲਿਆ ਹੈ। ਸਤਿਗੁਰੂ ਜੀ ਮੈਂ ਤੇ ਅਚਿੰਤ ਰਿਹਾ, ਮੇਰੇ ਚ ਚਿੰਤਾ ਹੀ ਗਵਾਚ ਗਈ ਜਦੋਂ ਮੈਂ ਆਪ ਜੀ ਦਾ ਪ੍ਰਸ਼ਾਦ ਛਕਿਆ। ਜਦੋਂ ਸੀਤ ਪਰ ਗੁਰੂ ਕਲਗੀਧਰ ਪਿਤਾ ਦਾ ਸੀਤ ਪ੍ਰਸ਼ਾਦ ਛਕਣਾ ਕੋਈ ਨਿੱਕੀ ਜੀ ਗੱਲ ਥੋੜੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸੀਤ ਪ੍ਰਸ਼ਾਦ ਛਕਦੇ, ਜਿਹੜੀ ਕਿਰਪਾਨ ਭੇਟਾ ਆ ਕੇ ਪ੍ਰਸ਼ਾਦ, ਜਿਹਨੂੰ ਦੇ ਕੜਾਹ ਪ੍ਰਸ਼ਾਦ ਨੂੰ ਪ੍ਰਸ਼ਾਦ ਕਹਿੰਦੇ ਆ। ਪ੍ਰਸ਼ਾਦ ਦਾ ਮਤਲਬ ਹੈ ਕਿਰਪਾ, ਗੁਰੂ ਦੀ ਕਿਰਪਾ ਹੁੰਦੀ ਹੈ। ਕਹਿੰਦਾ ਮਹਾਰਾਜ ਜੀ ਮੈਂ ਤੇ ਬੜਾ ਚਿੰਤ ਸਾਂ, ਮੈਂ ਤੇ ਆਪ ਜੀ ਦਾ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸੀਤ ਪ੍ਰਸ਼ਾਦ ਛਕਦਾ ਹਾਂ। ਇਹ ਤੇ ਗੁਰੂ ਦਾ ਸੀਤ ਪ੍ਰਸ਼ਾਦ ਹੁੰਦਾ ਜੀ, ਸਾਧ ਸੰਗਤ ਜੀ ਮਾਫ ਕਰਨਾ, ਅੱਜ ਕੋਈ ਚੋਲਾ ਬਾਣਾ ਪਾ ਕੇ ਬੜਾ ਚੜ੍ਹਦੀ ਕਲਾ ਵਾਲਾ ਸਿੰਘ ਬੜਾ ਸੰਤ ਆਣ ਕੇ ਆ ਜਾਂਦਾ, ਤੇ ਕਈ ਮੈਂ ਤੇ ਹੈਰਾਨ ਹੋ ਜਾਂਦਾ ਮੈਂ ਸੁਣ ਕੇ, ਬੀਬੀਆਂ ਉਹਦੀ ਸੀਤ ਪ੍ਰਸ਼ਾਦ ਤੋਂ ਲੜ ਪੈਂਦੀ ਆ, ਝੂਠ ਉਹਦੀ ਤੋਂ ਲੜ ਪੈਂਦੀ, ਉਹ ਝੂਠਾ ਹੈ, ਸੀਤ ਪ੍ਰਸ਼ਾਦ ਕੋਈ ਨੀ ਜੇ। ਸੀਤ ਪ੍ਰਸ਼ਾਦ ਗੁਰੂ ਦਾ ਹੈ, ਜਦੋਂ ਲੰਗਰ ਆਪਾਂ ਸਜਾ ਕੇ ਗੁਰੂ ਦੇ ਚਰਨਾਂ 'ਚ ਲਿਆਉਂਦੇ ਹਾਂ, ਸਤਿਗੁਰੂ ਦੇ ਸਤਿਗੁਰ ਹਜ਼ੂਰ ਗੁਰੂ ਸਾਹਿਬ ਕਿਰਪਾਨ ਭੇਟਾ ਕਰਦੇ ਆ, ਉਹ ਜ਼ਬਾਨ ਹੈ ਅਕਾਲ ਪੁਰਖ ਦੀ ਕਿਰਪਾਨ ਜਿਹੜੀ ਹੈ, ਕਿਉਂਕਿ ਸਭ ਤੋਂ ਪਹਿਲਾਂ ਅਕਾਲ ਪੁਰਖ ਸ੍ਰੀ ਸਾਹਿਬ ਦੇ ਸਰੂਪ ਦੇ ਵਿੱਚ ਪ੍ਰਗਟ ਹੋਏ ਸਨ, ਕਿਰਪਾਨ ਦੇ ਸਰੂਪ ਵਿੱਚ ਪ੍ਰਗਟ ਹੋਏ ਸਨ ਅਕਾਲ ਪੁਰਖ, ਤਾਂ ਖਾਲਸੇ ਨੂੰ ਕਿਰਪਾਨ ਬਖਸ਼ੀ ਗੁਰੂ ਕਲਗੀਧਰ ਪਿਤਾ ਨੇ। ਜਿਹੜਾ ਸ਼ਬਦ ਮਹਾਰਾਜ ਨੇ ਜਿਸ ਸ਼ਬਦ ਤੋਂ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਸ਼ਬਦ ਸਾਧ ਸੰਗਤ ਜੀ ਸਾਨੂੰ ਬਖਸ਼ ਦਿੱਤਾ ਹੈ। ਗੁਰੂ ਨਾਨਕ ਸਾਹਿਬ ਨੂੰ ਸਿੱਧਾ ਨੇ ਪੁੱਛਿਆ, ਮਹਾਰਾਜ ਕਿਹੜਾ ਗੁਰੂ ਤੁਹਾਡਾ ਤੇ ਚੇਲੇ ਕੀ ਦੇ ਦਿਓ? ਗੁਰੂ ਸਾਹਿਬ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਗੁਰੂ ਹੈ ਮੇਰਾ, ਤੇ ਸ਼ਬਦ ਤੋਂ ਹੀ ਸ੍ਰਿਸ਼ਟੀ ਪੈਦਾ ਹੋਈ ਤੇ ਸ਼ਬਦ ਦੇ ਨਾਲ ਹੀ ਸਾਨੂੰ ਜੋੜ ਦਿੱਤਾ ਹੈ। ਉਹੋ ਹੀ ਸ੍ਰੀ ਸਾਹਿਬ ਦੇ ਰੂਪ ਦੇ ਵਿੱਚ ਅਕਾਲ ਪੁਰਖ ਪਹਿਲੀ ਵਾਰ ਪ੍ਰਗਟ ਹੋਏ, ਉਹ ਸ੍ਰੀ ਸਾਹਿਬ ਨਾਲ ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਇਹ ਗੁਰੂ ਸਾਹਿਬ ਜੀ ਕਹਿੰਦੇ ਪ੍ਰਥਮ ਭਗਵਤੀ ਸਿਮਰਕ ਹੈ, ਭਗਵਤੀ ਅਕਾਲ ਪੁਰਖ ਦਾ ਨਾਮ ਹੈ, ਭਗਵਤੀ ਸ੍ਰੀ ਸਾਹਿਬ ਨੂੰ ਕਿਹਾ ਜਾਂਦਾ ਹੈ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸ੍ਰੀ ਸਾਹਿਬ ਪਹਿਨਾਏ ਹੈ। ਇਹ ਸਤਿਗੁਰੂ ਅਕਾਲ ਪੁਰਖ ਦੀ ਜ਼ਬਾਨ ਹੈ ਭਾਈ। ਜਦੋਂ ਗੁਰੂ ਸਾਹਿਬ ਇੱਕ ਵਾਰ ਹਰਿਮੰਦਰ ਸਾਹਿਬ ਦੇ ਵਿੱਚ ਕਾਬਲ ਦੇ ਵਿੱਚ ਜਿੰਨੀ ਸੰਗਤ ਰਹਿੰਦੀ ਸੀ ਪੰਚਮ ਪਾਤਸ਼ਾਹ ਵੇਲੇ, ਉਹਨਾਂ ਨੇ ਕੀ ਵੇਖਿਆ, ਗੁਰੂ ਪੰਚਮ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਜੀ ਪ੍ਰਸ਼ਾਦ ਦੇਗ ਜਿਹੜੀ ਉਹ ਤੁਹਾਡੇ ਕਿੱਦਾਂ ਸਤਿਗੁਰੂ ਜੀ ਪ੍ਰਵਾਨ ਹੋਇਆ ਕਰੇਗੀ? ਗੁਰੂ ਸਾਹਿਬ ਜੀ ਕਹਿੰਦੇ ਦੇਗ ਸ਼ਰਧਾ ਭਾਵਨਾ ਨਾਲ ਤਿਆਰ ਕਰਕੇ ਅਰਦਾਸ ਕਰੇ, ਉੱਤੇ ਸਾਡਾ ਪੰਜਾ ਲੱਗਿਆ ਹੋਵੇਗਾ। ਜਦੋਂ ਪੰਜਾ ਲੱਗਿਆ ਹੋਵੇਗਾ ਉਦੋਂ ਸਮਝ ਲਓ ਸਾਡੀ ਪ੍ਰਵਾਨ ਹੋ ਗਈ ਹੈ ਦੇਗ। ਉਸ ਵਕਤ ਸਾਧ ਸੰਗਤ ਜੀ ਸੰਗਤਾਂ ਜਿਹੜੀਆਂ ਕਾਬਲ ਦੀਆਂ ਇਸੇ ਤਰ੍ਹਾਂ ਹੀ ਪੰਜਾ ਲੱਗਿਆ ਕਰੇ, ਤੇ ਇਹ ਜਦੋਂ ਇੱਕ ਵਾਰ ਪਹਿਲੀ ਵਾਰ ਹਰਿਮੰਦਰ ਸਾਹਿਬ ਕੋਈ ਗੁਰਸਿੱਖ ਆਇਆ ਹੈ ਸਾਧ ਸੰਗਤ ਜੀ ਕਾਬਲ ਚੋਂ, ਉਹਨੇ ਆਣ ਕੇ ਕੀ ਵੇਖਿਆ, ਦੇਗ ਕੜਾਹ ਪ੍ਰਸ਼ਾਦ ਹੀ ਲਈ ਜਾਂਦਾ ਹੈ, ਥਾਲੀ 'ਚ ਪਾ ਕੇ ਲੈ ਗਿਆ, ਅਰਦਾਸ ਕੀਤੀ ਕੋਈ ਪੰਜਾ ਨਾ ਲੱਗਿਆ, ਵੇਖਿਆ ਕੋਈ ਪੰਜਾ ਨਹੀਂ ਲੱਗਿਆ। ਉੱਥੇ ਗੁਰੂ ਸਾਹਿਬ ਨੇ ਆਕਾਸ਼ਵਾਣੀ ਰਾਹੀਂ ਉਹਨੂੰ ਦੱਸਿਆ ਕਿ ਗੁਰਮੁਖਾ ਹੁਣ ਅਸੀਂ ਮਰਿਆਦਾ ਕਾਇਮ ਕਰ ਦਿੱਤੀ, ਕੜਾਹ ਪ੍ਰਸ਼ਾਦ ਦੀ ਦੇਗ ਨੂੰ ਕਿਰਪਾਨ ਭੇਟ ਹੁੰਦੀ, ਕਿਰਪਾਨ ਭੇਟ ਕਰ ਲੈਂਦੇ ਆਪਾਂ, ਪਰ ਇਹ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਦੇਗ ਤਿਆਰ ਕਰਦਾ ਪੰਜਾਂ ਪਕਾਰਾਂ ਦਾ ਧਾਰਨੀ ਕ੍ਰਹਿਤੀਆਂ ਨਾ ਹੋਵੇ। ਜਪਜੀ ਸਾਹਿਬ ਦਾ ਪਾਠ ਕਰਕੇ ਆਰੰਭ ਕਰੇ, ਘਿਓ ਗਰਮ ਹੋ ਜਾਵੇ, ਤੇ ਜਦੋਂ ਸਾਧ ਸੰਗਤ ਜੀ ਗਰਮ ਹੋ ਜਾਵੇ ਘਿਓ, ਉਦੋਂ ਆਟਾ ਉਹਨਾਂ ਹੀ ਪਾ ਦੇਵੇ, ਪਾ ਕੇ ਸਾਧ ਸੰਗਤ ਉਸੇ ਵਕਤ ਜਪਜੀ ਸਾਹਿਬ ਸ਼ੁਰੂ ਕਰ ਲਵੇ ਜਦੋਂ ਆਟਾ ਘਿਓ ਦੇ ਵਿੱਚ ਪੈ ਗਿਆ। ਜਦੋਂ ਉਸ ਤਰ੍ਹਾਂ ਦੇਗ ਤਿਆਰ ਹੁੰਦੀ ਜਪਜੀ ਸਾਹਿਬ ਕਰਦਿਆਂ ਕਰਦਿਆਂ, ਉਹਦੇ ਤੋਂ ਪਹਿਲਾਂ ਖੰਡ ਦੀ ਚਾਹਣੀ ਬਣਾ ਕੇ ਉਨੀ ਖੰਡ ਜਿੱਦਾਂ ਪਾ ਪਾ ਖੰਡ ਪਾ ਘਿਓ ਤੇ ਪਾ ਹੀ ਸਾਧ ਸੰਗਤ ਜੀ ਆਟਾ ਲੈ ਕੇ, ਤੇ ਜੇ ਹੁਣ ਆਪਣਾ ਦੇਗ ਤਿਆਰ ਕਰਨੀ ਹੈ ਤੇ ਚਾਰ ਗੁਣਾ ਪਾਣੀ ਚਾਹੀਦਾ, ਕਿਲੋ ਜਲ ਲੈ ਕੇ ਪਾਣੀ ਲੈ ਕੇ ਸਾਫ਼ ਸੁਥਰਾ ਸੁੱਚਾ, ਤੇ ਉਹਨੂੰ ਚਾਸ ਬਣਾ ਲੈਣੀ ਉਹਨੂੰ ਸਾਧ ਸੰਗਤ ਜੀ, ਉਹਨੂੰ ਇਸੇ ਤਰ੍ਹਾਂ ਬਣਾ ਕੇ ਚਾਹ ਉਹਦੇ ਵਿੱਚ ਖੰਡ ਪਾਈਆ ਪਾ ਕੇ ਚਾਸ ਛਾਣ ਕੇ ਪਾਸੇ ਰੱਖ ਲੈਣੀ। ਦੇਗ ਦਾ ਤਿਆਰ ਕਰਨ ਦੀ ਵਿਧੀ ਹੈ ਜਿਸ ਤਰ੍ਹਾਂ ਉਦਾਂ ਦੇਗ ਕਰਨੀ ਤਿਆਰ, ਤੇ ਫਿਰ ਸਾਧ ਸੰਗਤ ਜੀ ਜਦੋਂ ਜਪਜੀ ਸਾਹਿਬ ਕਰਦਿਆਂ ਕਰਦਿਆਂ ਆਟਾ ਭੁੱਜ ਗਿਆ ਉਸੇ ਵਕਤ ਪਾਣੀ ਵਿੱਚ ਪਾ ਦਿੱਤਾ, ਦੇਗ ਤਿਆਰ ਹੋ ਗਈ ਹੈ, ਫਿਰ ਗੁਰਮੁਖੋ ਪਿਆਰ ਹੋ ਜਪਜੀ ਸਾਹਿਬ ਪੂਰਾ ਕਰਨਾ ਹੈ, ਤੇ ਪੂਰਾ ਕਰਕੇ ਬਾਅਦ ਵਿੱਚ ਫਿਰ ਆਣ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਨੰਦ ਸਾਹਿਬ ਦਾ ਪਾਠ ਕਰਨਾ, ਆਨੰਦ ਸਾਹਿਬ ਦਾ ਪਾਠ ਕਰਨਾ ਸੁੱਚ ਪਵਿੱਤਰਤਾ ਦੇ ਨਾਲ, ਤੇ ਇਕੱਲੀਆਂ 6 ਪੌੜੀਆਂ ਹੀ ਨਹੀਂ ਪੜਨੀਆਂ, ਪੂਰਾ ਆਨੰਦ ਸਾਹਿਬ ਦਾ ਪਾਠ ਕਰਨਾ ਹੈ। ਜਦੋਂ ਪੂਰਾ ਆਨੰਦ ਸਾਹਿਬ ਦਾ ਪਾਠ ਕਰਨਾ, ਰਹਿਤ ਬਹਿਤ ਪ੍ਰਪਕਤਾ ਸਹਿਤ ਗੁਰਮੁਖ ਪਿਆਰਾ ਅਰਦਾਸ ਕਰੇਗਾ ਭਾਵਨਾ ਕਰਕੇ, ਤੇ ਉਹ ਜਿਹੜੀ ਕਿਰਪਾਨ ਭੇਟ ਹੋਊ ਉਹ ਗੁਰੂ ਛਕੇਗਾ। ਦੂਜਾ ਤੇ ਪ੍ਰਸ਼ਾਦ ਕੜਾ ਹੀ ਹੈ ਗੁਰਮੁਖੋ, ਜਿਹੜਾ ਸਹੀ ਮਰਜ਼ਾਦਾ ਨਾਲ ਨਹੀਂ ਬਣਦਾ ਉਹ ਕੜਾ ਹੀ ਹੈ, ਪ੍ਰਸ਼ਾਦ ਨਹੀਂ ਜੇ, ਦੇਗ ਨਹੀਂ ਜੇ। ਇਸ ਕਰਕੇ ਜੋ ਗੁਰੂ ਕਲਗੀਧਰ ਪਿਤਾ ਨੇ ਬਚਨ ਕਿਹਾ, ਮੇਰੇ ਸਿੰਘ ਦਾ ਕਿਤੇ ਵੀ ਕਾਰਜ ਕੋਈ ਅੜਿਆ ਹੋਵੇ, ਤੇ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਿਜੇ ਮੁਕਤ ਗ੍ਰੰਥ ਜਿਹੜਾ ਸਿੱਖੀ ਦਾ ਵਿਧਾਨ ਹੈ, ਅਸੂਲ ਕਾਨੂੰਨ ਹੈ ਜਿਹੜਾ, ਉਹਦੇ ਵਿੱਚ ਗੁਰੂ ਸਾਹਿਬ ਨੇ ਲਿਖਿਆ ਕਿ ਜਿਸ ਗੁਰਸਿੱਖ ਦਾ ਕਾਰਜ ਨਾ ਸਿੱਧ ਹੁੰਦਾ ਹੋਵੇ, ਉਹ ਗੁਰਸਿੱਖ ਏਦਾਂ ਤਿਆਰ ਬੁਰਤਿਆਰ ਕਰੈਤ ਜਾਂ ਨਾ ਹੋਵੇ, ਜੇ ਕਰੈਤ ਕੀਤੀ ਤੇ ਅੰਮ੍ਰਿਤ ਛਕਿਆ ਹੋਵੇ, ਪਰ ਦੁਬਾਰਾ ਫਿਰ ਤਨਖਾਹ ਲਵਾਈ ਹੋਵੇ, ਤਨਖਾਹ ਪੂਰੀ ਕੀਤੀ ਹੋਵੇ, ਰਹਿਤ ਮਰਜ਼ਾਦਾ ਦੀ ਪ੍ਰਪੱਕ ਹੋਵੇ, ਸੁੱਚ ਪਵਿੱਤਰਤਾ ਰੱਖਦਾ ਹੋਵੇ ਗੁਰਸਿੱਖ, ਇਹ ਭਾਵਨਾ ਮਨ ਵਿੱਚ ਕਰੇ ਕਿ ਮੈਂ ਅਕਾਲ ਪੁਰਖ ਗੁਰੂ ਸਾਹਿਬ ਨੇ ਪ੍ਰਸ਼ਾਦ ਛਕਣਾ, ਇਹ ਭਾਵਨਾ ਹਿਰਦੇ ਚ ਰੱਖੇ। ਤੇ ਕਹਿੰਦੇ ਮਹਾਰਾਜ, ਕਹਿੰਦੇ ਪੰਜਾਂ ਸਿੰਘਾਂ ਕੋਲ ਉਸ ਵਕਤ ਅਰਦਾਸ ਕਰਾਵੇ ਜਾਂ ਇਕੱਲਾ ਵੀ ਕਰ ਸਕਦਾ, ਤੇ ਗੁਰਮੁਖੋ 3 ਸੰਪਟ ਲਾ ਕੇ ਆਨੰਦ ਸਾਹਿਬ ਦੇ ਪਾਠ ਕਰੇ ਲਾ ਗਏ, ਤੇ ਸਾਰੇ ਕਾਰਜ ਚੜ੍ਹਦੀ ਕਲਾ ਦੇ ਵਿੱਚ ਹੋ ਜਾਣਗੇ, ਨਿਰਵਿਘਨ ਦਾ ਸਹਿਤ ਸੰਪੂਰਨ ਹੋਣਗੇ। ਇਹ ਗੁਰੂ ਕਲਗੀਧਰ ਪਿਤਾ ਨੇ ਬਚਨ ਦੱਸਿਆ। ਕੋਈ ਕਹਿੰਦੇ ਕੋਈ ਤੰਤਰ ਕਰਦਾ, ਕੋਈ ਮੰਤਰ, ਕੋਈ ਦੂਜਾ ਤੀਜਾ, ਸਾਡਾ ਤੰਤਰ ਮੰਤਰ ਸਭ ਕੁਝ ਇਹੀ ਹੈ। ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰਕੇ ਜਦੋਂ ਗੁਰੂ ਦਾ ਖਾਲਸਾ ਸਾਧ ਤਿਆਰ ਬੁਰ ਤਿਆਰ ਇਸ ਤਰ੍ਹਾਂ ਕਰਦਾ। ਇੱਕ ਵਾਰ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਨੇ ਬਚਨ ਦੱਸਿਆ ਕਿ ਗੁਰਮੁਖ ਇੱਕ ਸਿੰਘ ਸੀ, ਉਹਦਾ ਕੋਈ ਕਾਰਜ ਅੜ ਗਿਆ, ਉਹਨੇ ਅੰਮ੍ਰਿਤ ਵੇਲੇ ਉੱਠਿਆ, ਇਸ਼ਨਾਨ ਕੀਤਾ, ਦੇਗ ਤਿਆਰ ਕੀਤੀ, ਗੁਰਦੁਆਰੇ ਸਾਹਿਬ ਲੈ ਕੇ ਗਿਆ। ਗੁਰਦੁਆਰੇ ਸਾਹਿਬ ਲਿਜਾ ਕੇ ਉਹਨੇ ਪਹਿਲੋਂ ਅਰਦਾਸ ਕਰਨ ਲੱਗਾ, ਥੋੜਾ ਜਿਹਾ ਮਨ ਜਿਹੜਾ ਜੰਤ ਸਾਹਿਬ ਦੇ 3 ਪਾਠ ਕਰ ਲਏ ਸੰਪਟ ਲਾ ਕੇ, ਤੇ ਮਨ ਕਾਲਾ ਪੈ ਗਿਆ ਥੋੜਾ ਜਿਹਾ, ਦੇਗ ਠੰਡੀ ਨਾ ਹੋਈ, ਦੇਗ ਠੰਡੀ ਨਾ ਹੋਈ ਕਰਕੇ ਤੇ ਸਾਧ ਸੰਗ ਉਹਨੇ ਭੋਗ ਲਵਾ ਦਿੱਤਾ। ਤੇ ਰਾਤ ਨੂੰ ਅੰਮ੍ਰਿਤ ਵੇਲੇ ਗੁਰੂ ਕਲਗੀਧਰ ਪਿਤਾ ਨੇ ਦਰਸ਼ਨ ਦਿੱਤੇ, ਗੁਰਸਿੱਖਾਂ ਸਾਡਾ ਮੂੰਹ ਸਾੜ ਦਿੱਤਾ, ਇਹ ਗਰਮ ਦੇਗ ਛਕਾਈ ਸਨ। ਅਗਲੇ ਦਿਨ ਫਿਰ ਗਿਆ ਤਿਆਰ ਕਰਕੇ ਪ੍ਰਸ਼ਾਦ, ਫਿਰ ਸਾਧ ਸੰਗਤ ਜੀ ਉਸ ਗੁਰਸਿੱਖ ਪਿਆਰੇ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਪੂਰਾ ਠੰਡਾ ਜਿੰਨਾ ਗੁਣਗੁਣਾ ਜਿੱਦਾਂ ਆਪਾਂ ਛਕ ਸਕਦੇ ਹਾਂ ਜਿੰਨਾ, ਉਹਨਾਂ ਕਰਕੇ ਫਿਰ ਦੇਗ ਤਿਆਰ ਕੀਤੇ, ਕੜਾਹ ਪ੍ਰਸ਼ਾਦ ਸਾਧ ਸੰਗਤ ਭੋਗ ਲਵਾਇਆ, ਤੇ ਸਾਰੇ ਕਾਰਜ ਸਿੱਧ ਹੋ ਗਏ। ਗੱਲ ਤੇ ਸਿੱਧੀ ਇਹ ਹੈ ਕਿ ਅਸੀਂ ਗੁਰੂ ਤੋਂ ਮੰਗਣਾ ਕਹਿ ਰਹੇ ਹਾਂ ਵੀ ਮੰਗ ਲੈ ਗੁਰੂ ਸਾਹਿਬ ਜੀ ਮੈਨੂੰ ਆਹ ਜ਼ਰੂਰ ਦੇ ਦਿਓ, ਪਰ ਜੋ ਗੁਰੂ ਦੀ ਮਰਿਆਦਾ ਉਸ ਮੁਤਾਬਕ ਅਸੀਂ ਨਹੀਂ ਚੱਲਦੇ। ਇੱਕ ਮਰਿਆਦਾ ਹੈ ਗੁਰਮੁਖੋ, ਕਿਹੜੀ ਚੀਜ਼ ਹੈ ਜਿਹੜੀ ਗੁਰੂ ਦੇ ਘਰ 'ਚ ਹੈ ਨਹੀਂ ਗੀ, ਕਿਹੜੀ 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 ਚੀਜ਼? ਸਾਚੇ ਸਾਹਿਬਾ ਕਿਆ ਨਾ ਹੀ ਕਰਦੇ, ਜੇ ਸਭ ਕੁਝ ਗੁਰੂ ਦੇ ਘਰ 'ਚ ਹੈ ਤੇ ਜੇ ਗੁਰੂ ਦੀ ਮਰਿਆਦਾ ਮੁਤਾਬਕ ਚੱਲਾਂਗੇ, ਗੁਰੂ ਦਾ ਹੁਕਮ ਮੰਨਣਾ ਹੈ, ਜੇ ਗੁਰੂ ਦਾ ਹੁਕਮ ਹੀ ਨਾ ਮੰਨਿਆ ਤੇ ਗੁਰੂ ਮਹਾਰਾਜ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮੈਲ ਪਾਏ ਸੀ, ਖਸਮ ਦਾ ਮੈਲ ਤੇ ਤਾਂ ਹੀ ਪ੍ਰਾਪਤ ਕਰਨ ਜੇ ਹੁਕਮ ਮੰਨਾਂਗੇ, ਤੇ ਹੁਕਮ ਜੇ ਨਹੀਂ ਮੰਨਿਆ ਮਨਮਤ ਕਰਨੀ, ਫਿਰ ਗੁਰਮਤ ਨਹੀਂ ਰਹਿ ਗਏ, ਫਿਰ ਮਨਮਤ ਹੈ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਡੱਲੇ ਨੂੰ ਕਿਹਾ, ਡੱਲਿਆ ਤੂੰ ਜਿਹੜਾ ਪ੍ਰਸ਼ਾਦ ਸਕਦਾ, ਇੱਥੇ ਇਹ ਜ਼ਰੂਰ ਸੁਣਿਆ ਕਈ ਵਾਰ ਕਿ ਲੜਾਈ ਹੋ ਪੈਂਦੀ ਇੱਕ ਸਾਧ ਦੇ ਸਾਥ ਜੂਠਾ ਖਾਣ ਵਾਸਤੇ, ਆਂਦੇ ਜੀ ਸ਼ੀਤ ਪ੍ਰਸ਼ਾਦ ਆ, ਨਹੀਂ ਗੁਰਮੁਖੋ ਸ਼ੀਤ ਪ੍ਰਸ਼ਾਦ ਕੋਈ ਨਹੀਂ ਜੇ, ਇਹ ਜਗਤ ਕੀ ਭੇਡਾ ਚਾਲ ਹੈ। ਆਹ ਸੁਣ ਕੇ ਗੁਰੂ ਕਲਗੀਧਰ ਪਿਤਾ ਦਾ ਬਚਨ ਡੱਲੇ ਨੇ ਕਹਿ ਤਾ, ਮਹਾਰਾਜ ਮੈਂ ਸ਼ੀਤ ਪ੍ਰਸ਼ਾਦ ਛਕਾ, ਉਹ ਤੇ ਗੁਰੂ ਸਾਹਿਬ ਦਾ ਸ਼ੀਤ ਪ੍ਰਸ਼ਾਦ ਛਕਿਆ ਭਾਈ, ਕੋਈ ਸਾਧ ਗੁਰੂ ਥੋੜੀ ਬਣ ਸਕਦਾ, ਆ ਗੰਦਗੀ ਦਾ ਟੋਕਰਾ ਸਾਧ ਸੰਗਤ ਜੀ ਕੋਈ ਗੁਰੂ ਬਣ ਸਕਦਾ? ਦੇਹਧਾਰੀ ਗੁਰੂ ਦਾ ਤੇ ਪਖੰਡ ਮਹਾਰਾਜ ਸੱਚੇ ਪਾਤਸ਼ਾਹ ਨੇ ਖੰਡਨ ਕਰ ਦਿੱਤਾ, 5 ਪਿਆਰਿਆਂ ਨੂੰ ਹੁਕਮ ਕਰ ਦਿੱਤਾ ਅੰਮ੍ਰਿਤ ਛਕਾ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ, ਸ਼ਬਦ ਗੁਰੂ ਨੂੰ ਮਹਾਰਾਜ ਨੇ ਸਾਧ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਿਮਤ ਬਖਸ਼ੀ ਹੈ ਕਿ ਸ਼ਬਦ ਗੁਰੂ ਹੈ ਸਾਡਾ, ਸ਼ਬਦ ਗੁਰੂ ਨੂੰ ਗੁਰਤਾ ਗੱਦੀ ਦਿੱਤੀ ਗੁਰੂ ਸਾਹਿਬ ਜੀ ਨੇ, ਤੇ ਕਿਹੜੇ ਪਾਸੇ ਤੁਰੇ ਫਿਰਦੇ, ਕੋਈ ਜਿਹੜਾ ਸਾਧ ਆ ਗਿਆ ਉਹਦੇ ਜੂਠਾ ਖਾਣ ਵਾਸਤੇ ਭੱਜੇ ਫਿਰਦੇ ਮਗਰ ਮਗਰ, ਮੈਂ ਤੇ ਹੈਰਾਨ ਹੋ ਜਾਂਦਾ। ਮੈਂ ਪਿੱਛੇ ਸੁਣਿਆ ਕਹਿੰਦੇ ਇੱਕ ਬੀਬੀ ਨੇ ਮਿਰਚੀ ਖਾ ਲਈ ਸਿੱਧੀ, ਬਾਬਾ ਆ ਕੇ ਨਾ ਖਾ, ਨਹੀਂ ਬਾਬਾ ਜੀ ਮੈਂ ਮਿਰਚ ਖਾਣੀ ਆ। ਚੰਗਾ ਫਿਰ ਬਾਅਦ ਮਿੱਠੇ ਖੰਡ ਖਾਂਦੀ, ਫਿਰ ਕੀ ਉਹ ਤੋਂ ਮਿਲਿਆ ਭਾਈ? ਸਤਿਗੁਰ ਕਲਗੀਧਰ ਪਤਾ ਦਾ ਤਾਂ ਸ਼ੀਤ ਪ੍ਰਸ਼ਾਦ ਹੈ ਜਿਹੜਾ ਛੱਕ ਕੇ ਸਾਰੇ ਪਾਪ ਹੀ ਲੈ ਜਾਂਦੇ ਆ। ਜੇ ਉਹਨੇ ਸਮੀਰ ਨੇ ਨਹੀਂ ਛਕਿਆ ਤੇ ਧਰਤੀ ਚ ਦੱਬ ਤਾਂ ਧਰਤੀ ਵਰੋਸਾਈ ਹੈ, ਮਾਲਵੇ ਦੀ ਧਰਤੀ ਤਾਂ ਵਰੋਸਾਈ ਹੈ, ਤਾਂ ਮਾਲਵੇ ਧਰਤੀ ਚ ਕਿੰਨੀਆਂ ਫਸਲਾਂ ਹੁਣ ਹੋ ਰਹੀਆਂ ਜਿਹੜੀ ਪਹਿਲਾਂ ਕੁਝ ਵੀ ਨਹੀਂ ਸੀ ਹੁੰਦਾ। ਕਾਨੇ ਕਾਨੇ ਦੀਦੇ ਸਾਰੇ ਸਾਧ ਸੰਗਤ ਸਰੜਾ ਸਰਕੜਾ ਸਭ ਕੁਝ ਦਿਸਣ ਡਿਆ ਸੀ। ਇਹ ਗੁਰੂ ਸਾਹਿਬ ਜੀ ਸ਼ੀਤ ਪ੍ਰਸ਼ਾਦ ਦੀ ਮਰਿਆਦਾ ਹੈ। ਸ਼ੀਤ ਪ੍ਰਸ਼ਾਦ ਗੁਰੂ ਗ੍ਰੰਥ ਸਾਹਿਬ ਦਾ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹੜੀ ਕਿਰਪਾਨ ਭੇਟ ਕਰਦੇ ਉਹ ਸ਼ੀਤ ਪ੍ਰਸ਼ਾਦ ਛਕਣਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਨੂੰ ਦੱਲੇ ਨੇ ਕਿਹਾ ਮਾਰੇ ਮੈਂ ਤਾਂ ਬੜੀ ਵਾਰ ਅੰਮ੍ਰਿਤ ਛਕਿਆ, ਆਪ ਜੀ ਦਾ ਸ਼ੀਤ ਪ੍ਰਸ਼ਾਦ ਛਕਿਆ ਹੈ, ਮਹਾਰਾਜ ਉਹਦੇ ਤੋਂ ਮੈਨੂੰ ਸਨਾਥ ਕਰ ਲਓ, ਨਾਥ ਬਣ ਜਾਓ ਮੇਰੇ ਜਗਤ ਦੇ ਨਾਥ। ਸਤਿਗੁਰੂ ਪਿਤਾ ਜੀ ਸਾਰੀਆਂ ਘਟਾਂ ਦੇ ਮਾਲਕ ਜੋ ਆਪ ਜੀ, ਗੁਰੂ ਸਾਹਿਬ ਜੀ ਕਹਿੰਦੇ ਇਸ ਬਿਦ ਟਲਿਆ ਨਹੀਂ ਜਾਣਾ, ਖੰਡੇ ਦਾ ਅੰਬਰ ਛਕਣਾ ਪੈਣਾ ਡਲਿਆ। ਸ੍ਰੀ ਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਖੰਡੇ ਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਰਨ ਭੇਟ ਕੀਏ ਅਚਬੇ ਬੇਰ, ਕਰਨ ਭੇਟ ਕਿਰਪਾਨ ਭੇਟ ਕਰਕੇ ਬੇਰ ਵੀ ਛਕੇ ਸਨ ਜਿਸ ਤਰ੍ਹਾਂ। ਇਹ ਸੁਣ ਕੇ ਉਹਨੇ ਡੱਲੇ ਨੇ ਕਹਿ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਜਿਹੜੇ ਕਿਰਪਾਨ ਭੇਟ ਕਰਕੇ ਵੀ ਕੀਤੇ ਸਕਿਆ ਸੀ, ਤੇ ਗੁਰੂ ਸਾਹਿਬ ਮੁਸਕਰਾ ਕੇ ਕਹਿਣ ਲੱਗੇ ਗੱਲਿਆ ਤੇਰੇ ਤੇ ਸਾਡੀ ਬੜੀ ਖੁਸ਼ੀ ਹੈ, ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕੇਗਾ ਸੁਣ ਲਓ ਜਰਾ ਧਿਆਨ ਨਾਲ, ਉਹ ਗੁਰੂ ਦੇ ਜਹਾਜ਼ ਤੇ ਚੜ ਜਾਵੇਗਾ। ਗੁਰਸਿੱਖੋ ਜਿਹੜਾ ਹੁਣ ਜਹਾਜ਼ ਤੇ ਚੜ ਗਿਆ, ਇੱਕ ਗੱਲ ਕਰ ਲਈਏ, ਹੁਣ ਜਹਾਜ਼ ਗੁਰੂ ਦਾ, ਗੁਰੂ ਨੇ ਗੁਰੂ ਨਾਨਕ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ, ਜੋ ਸਰਦਾ ਘਰ ਸੇਮ ਦੇ ਗੁਰ ਪਾਰੇ ਉਤਾਰਨਾ, ਇਹ ਇੱਕ ਲਿਖੀ ਹੈ ਕਿਸੇ ਇਤਿਹਾਸਕਾਰ ਨੇ, ਗੁਰਮੁਖ ਪਿਆਰੇ ਨੇ, ਗੁਰੂ ਸਾਹਿਬ ਦੀ ਵਡਿਆਈ ਦੇ ਵਿੱਚ ਗੁਰੂ ਦਸਮ ਪਾਤਸ਼ਾਹ ਬਚਨ ਕਰ ਰਿਹਾ। ਮਹਾਰੇ ਕਹਿੰਦੇ ਹਨ ਕਿ ਭਾਈ ਜਿਹੜਾ ਗੁਰੂ ਦੇ ਜਿਹੜਾ ਅੰਮ੍ਰਿਤ ਛਕ ਲਵੇਗਾ ਗੁਰੂ ਦੇ ਜਹਾਜ਼ ਤੇ ਚੜ ਜਾਵੇਗਾ। ਜਦੋਂ ਗੁਰੂ ਦੇ ਜਹਾਜ਼ ਤੇ ਕੋਈ ਚੜ ਗਿਆ ਤੇ ਜਹਾਜ਼ ਦੇ ਵਿੱਚ ਭਾਵੇਂ ਕੋਈ ਸੁੱਤਾ ਰਹੇ ਭਾਵੇਂ ਜਾਗਦਾ ਰਹੇ ਭਾਵੇਂ ਕੁਛ ਵੀ ਹੋਵੇ, ਜਦੋਂ ਜਹਾਜ਼ ਤੇ ਚੜ ਗਏ ਪਾਰ ਤੇ ਹੋ ਹੀ ਜਾਵੇਗਾ ਨਾ। ਜਿਹਨੇ ਅੰਮ੍ਰਿਤ ਛਕ ਲਿਆ ਗੁਰਸਿੱਖੋ ਉਹ ਤਿਆਰ ਗੁਰ ਤਿਆਰ ਹੋ ਗਿਆ, ਤੇ ਗੁਰੂ ਦੇ ਜਹਾਜ਼ ਤੇ ਜਦੋਂ ਚੜ ਗਿਆ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝ, ਗੁਰੂ ਘਰ ਦੇ ਵਿੱਚ ਫਿਰ ਲੇਖਾ ਹੋ ਜਾਵੇਗਾ। ਫਿਰ ਗੁਰੂ ਦੇ ਜਹਾਜ਼ ਤੇ ਜਿਹੜਾ ਚੜ ਜਾਂਦਾ ਹੈ, ਮਹਾਰਾਜ ਕਹਿੰਦੇ ਜਿਹੜਾ ਖੰਡੇ ਦੀ ਪਹੁੰਚ ਛਕਦਾ ਹੈ ਉਹ ਗੁਰੂ ਦੇ ਜਹਾਜ਼ ਤੇ ਜਦੋਂ ਚੜ ਗਿਆ, ਸਤਿਗੁਰੂ ਬਚਨ ਕਰਦੇ ਨੇ ਸਿਰ ਚਰਨਾ ਤੋਂ ਭਾਵ ਕੇ ਰੱਖ ਰੱਖ ਕੇ ਡੱਲਾ ਫਿਰ ਬੋਲਿਆ, ਗੁਰੂ ਸਾਹਿਬ ਦੇ ਚਰਨਾਂ ਤੇ ਸਿਰ ਰੱਖਿਆ ਬਾਰ ਬਾਰ ਰੱਖਿਆ, ਫਿਰ ਬੋਲਿਆ ਡੱਲਾ ਧੰਨ ਗੁਰੂ ਕਲਗੀਧਰ ਪਿਤਾ, ਪਿਤਾ ਜੀ ਸੱਤ ਬਚਨ, ਸੱਤ ਬਚਨ ਮੈਂ ਆਪ ਜੀ ਦਾ ਬਚਨ ਮੰਨਦਾ ਹਾਂ, ਆਪਾਂ ਕਿਹੜੇ ਮੰਨਦੇ ਹਾਂ ਦੱਸੋ। ਹਾਂਜੀ ਅਗਲੇ ਦਿਨ ਗੁਰੂ ਸਾਹਿਬ ਨੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ ਤੇ ਗੁਰੂ ਸਾਹਿਬ ਜੀ ਦੇ ਅੱਗੇ ਧਰਵਾ ਦਿੱਤਾ ਤੇ ਡੱਲਾ ਹੱਥ ਜੋੜ ਕੇ ਗੁਰੂ ਸਾਹਿਬ ਦੇ ਅੱਗੇ ਖਲੋ ਗਿਆ। ਫਿਰ ਉਸ ਵਕਤ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ ਪੰਜਾਂ ਪਿਆਰਿਆਂ ਨੇ, ਹੋਰ ਵੀ ਗੁਰਸਿੱਖ 100 ਸਿੰਘ ਹੋਰ ਤਿਆਰ ਹੋ ਗਿਆ ਨਾਲ, ਡੱਲਾ ਛਕਣ ਲੱਗਾ ਤੇ ਦੂਜੇ ਵੀ ਨਾਲ ਤਿਆਰ ਹੋ ਗਏ ਉਹਦੇ ਤੇ ਸਾਰੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਛਕਿਓ ਸੁਨਹਿਰੇ ਇੱਕ ਸਭ ਕੋਏ, ਸਾਰਿਆਂ ਗੁਰਮੁਖਾਂ ਪਿਆਰਿਆਂ ਨੇ ਸਾਧ ਸੰਗਤ ਜੀ ਇਹ ਸਤਿਗੁਰ ਸੱਚੇ ਪਾਤਸ਼ਾਹ ਕੈਸਾ ਅਦਭੁਤ ਨਜ਼ਾਰਾ ਹੈ ਭਾਈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਦੇਸ਼ ਦਾ ਉਸ ਵਕਤ ਦਾ ਸਾਧ ਸੰਗਤ ਜੀ ਉਹ ਇਸ ਵਕਤ ਨਵਾਬ ਸੀ, ਡੱਲਾ ਸਰਦਾਰ ਸੀ ਤੇ ਬਾਕੀ ਸਾਰਿਆਂ ਨੇ ਇਸ ਤਰ੍ਹਾਂ ਛਕਿਆ। ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਹੁਤ ਹੀ ਕਿਰਪਾਲੂ ਸਤਿਗੁਰੂ ਪਿਤਾ ਜੀ ਖੁਸ਼ ਹੋ ਗਏ ਬਹੁਤ, ਔਰ ਵੱਡੀ ਢਾਲ ਤੇ ਖੜਗ ਦਿੱਤੀ ਹੈ ਜਿਹੜੀ ਅੱਜ ਵੀ ਇਸ ਵਕਤ ਵੀ ਦਮਦਮੇ ਸਾਹਿਬ ਆਪਾਂ ਜਦੋਂ ਜਾਂਦੇ ਹਾਂ ਗੁਰਮੁਖੋ ਡੱਲੇ ਦੇ ਘਰ ਦੇ ਕੋਲ ਜਾਈਏ ਤੇ ਉੱਥੇ ਸਤਸੰਗ ਜੀ ਉੱਥੇ ਦਰਸ਼ਨ ਕਰਵਾਏ ਜਾਂਦੇ ਆ ਗੁਰੂ ਸਾਹਿਬ ਜੀ ਦੇ ਉਸ ਖੜਗ ਤੇ ਉਸ ਸਤਸੰਗ ਢਾਲ ਦੇ ਜੋ ਸ਼ਾਸਤਰ ਕਲਗੀਧਰ ਪਿਤਾ ਨੇ ਖੁਸ਼ ਹੋ ਕੇ ਡੱਲੇ ਨੂੰ ਦਿੱਤੇ ਆ ਉਹਦੇ ਘਰ ਹਨ ਸਾਧ ਸੰਗਤ ਜੀ, ਉਹਨੇ ਘਰ ਵਿੱਚ ਰੱਖੇ ਸਤਿਕਾਰ ਕਰਕੇ ਉਹਦੇ ਗਾਂਹ ਕੋਲ ਨੇ ਗਾਂਹ ਖਾਨਦਾਨ ਨੇ ਪਤਾ ਨਹੀਂ ਉਹ ਗਾਂ ਕਿੱਦਾਂ ਦਾ ਖਾਨਦਾਨ ਹੋਵੇਗਾ ਉਹ ਗਾਂ ਅੱਗੇ, ਪਰ ਉਹ ਸ਼ਾਸਤਰ ਉੱਥੇ ਕਰਵਾਏ ਜਾਂਦੇ, ਸ਼ਾਸਤਰ ਦਿਖਾਏ ਜਾਂਦੇ, ਦਰਸ਼ਨ ਕਰਵਾਏ ਜਾਂਦੇ ਹਨ, ਤੇ 2000 ਦੇ ਦੋ ਕੜੇ ਸਨ, ਉੱਤੇ ਹੀਰੇ ਜਵਾਹਰ ਜੜੇ ਹੋਏ ਸਨ, ਉਹ ਵੀ ਬਖਸ਼ ਦਿੱਤੇ ਗੁਰੂ ਪਿਤਾ ਜੀ ਨੇ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਸਤਰਾਂ, ਇਹ ਭਾਵ ਕੇ ਦੋ ਦਸਤਾਰਾਂ, ਦੋ ਚੋਲੇ ਤੇ ਦੋ ਸਾਧ ਸੰਗਤ ਜੀ ਜਿਹੜੇ ਛੋਟੇ ਸਾਧ ਸਿੰਘ ਪਟਕੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਿੱਤੇ, ਕਿਰਪਾ ਨਿਕੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ, ਫਿਰ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ, ਫਿਰ ਸਾਧ ਸੰਗਤ ਦਿੱਤੀਆਂ ਉਹਨੂੰ ਇਹ ਸਾਰੀਆਂ। ਇੱਕ ਦਿਨ ਕਿਸੇ ਨੇ ਆਣ ਕੇ ਗੁਰੂ ਸਾਹਿਬ ਜੀ ਨੂੰ ਦੱਸਿਆ, ਗੁਰੂ ਸਾਹਿਬ ਜੀ ਬਹੁਤ ਹੀ ਤੁਰਕਾਂ ਦੀ ਸੈਨਾ ਚੜੀ ਹੋਈ ਹੈ, ਲੜਨ ਵਾਸਤੇ ਇੱਧਰ ਨੂੰ ਆ ਰਹੇ ਹਨ। ਇਹ ਸੁਣ ਕੇ ਡੱਲੇ ਨੇ ਜਦੋਂ ਸੁਣਿਆ ਤਾਂ ਬਹੁਤਾ ਸੁਚੇਤ ਹੋ ਗਿਆ, ਭਾਵ ਕੇ ਤਿਆਰ ਬੁਰ ਤਿਆਰ ਹੋ ਗਿਆ, ਇੱਕ ਤਾਰ ਇੱਕ ਦਰਖਤ ਦੇ ਥੱਲੇ ਅੱਗੇ
ਅੱਗੋਂ
ਪ੍ਰਤੀਖਣ ਕਰੇ ਬੈਠਾ ਰਿਹਾ ਤੇ ਪ੍ਰਤੀਖਣਾ ਕਰ ਰਿਹਾ ਸੀ ਉਸ ਫੌਜ ਦੇ। ਇੱਕ ਦੋ ਦਿਨ ਬਤੀਤ ਹੋਏ, ਕੋਈ ਨਾ ਆਇਆ ਵੇਖਿਆ, ਗੁਰੂ ਸਾਹਿਬ ਜੀ ਦੇ ਕੋਲ ਆਣ ਕੇ ਬੇਨਤੀ ਕੀਤੀ ਇਸ ਤਰ੍ਹਾਂ, ਸਤਿਗੁਰੂ ਜੀ ਇਹ ਜਿਹੜੇ ਤੁਰਕ ਇੱਕ ਵਾਰ, ਜੇ ਕੋਈ ਭੇੜ ਕਰਨਗੇ ਤੇ ਦੇਖ ਲਿਆ ਜੇ, ਤਾਂ ਜਿੰਨੀ ਕੁ ਤਲਵਾਰ ਹੈ ਸਤਿਗੁਰੂ ਸੱਚੇ ਪਾਤਸ਼ਾਹ
ਵਾਹਵਾਂਗੇ,
ਰੁੰਡ ਮੁੰਡ ਕਰ ਸਕਾਂਗੇ। ਡੱਲ ਸਿੰਘ ਜੀ ਬਣ ਗਿਆ ਹੁਣ, ਸਾਧ ਸਿੰਘ ਸ਼ੇਰ ਬਣ ਗਿਆ ਹੁਣ, ਕਹਿੰਦਾ ਸਤਿਗੁਰੂ ਜੀ ਰੁੰਡ ਮੁੰਡ ਕਰ ਦੇਵਾਂਗੇ ਇਹਨਾਂ ਨੂੰ। ਬਰਾੜ ਤਾਂ ਅੱਗੇ ਵੀ ਬੜੇ ਲੜਾਕੇ ਸਨ, ਤੁਰਕ ਜਿਹੜੇ ਉਹਨਾਂ ਤੋਂ ਡਰਦੇ ਮਾਰੇ ਮਾਲਵੇ ਦੇਸ਼ ਵਿੱਚ ਨਹੀਂ ਸੀ ਆਏ, ਤੇ ਗੁਰੂ ਸਾਹਿਬ ਨੇ ਜਫਰਨਾਮੇ ਚ ਵੀ ਲਿਖਿਆ ਬਰਾੜ ਕੌਮ ਤੋਂ ਤੂੰ ਡਰਦਾ, ਬਰਾੜ ਕੌਮ ਮੇਰੇ ਅਧੀਨ ਹੈ, ਔਰੰਗਜ਼ੇਬ ਜੇ ਮਿਲਣਾ ਚਾਹੁੰਦਾ ਮੈਨੂੰ ਆਣ ਕੇ ਮਿਲਣਾ। ਤੇ ਸਾਧ ਸਿੰਘ ਜੀ ਔਰੰਗਜ਼ੇਬ ਨੂੰ ਤੇ ਜਫਰਨਾਮੇ ਨਾਲ ਹੀ ਮਾਰ ਦਿੱਤਾ ਸੀ ਸਤਿਗੁਰੂ ਪਿਤਾ ਨੇ, ਜਫਰਨਾਮਾ ਸੁਣਦਾ ਸੁਣਦਾ ਹੀ ਸਾਧ ਸਿੰਘ ਔਰੰਗਜ਼ੇਬ ਮਰ ਗਿਆ, ਤੇ ਮਰ ਲੱਗਾ ਆਖਰੀ ਸਵਾਸਾਂ ਤੇ ਆਇਆ। ਗੁਰੂ ਸਾਹਿਬ ਜੀ ਪਿਆਰੇ ਦਇਆ ਸਿੰਘ ਤੇ ਧਰਮ ਸਿੰਘ ਨੂੰ ਪਹਿਲਾਂ ਕਹਿ ਕੇ ਘੱਲਿਆ ਸੀ ਕਿ ਉਹਨੂੰ ਕਹਿਣਾ ਜੇ ਫਤਿਹ ਬੁਲਾਵੇਗਾ ਤੇ ਤਾਂ ਤੇਰੇ ਸਵਾਸ ਨਿਕਲਣਗੇ, ਤਾਂ ਉਸ ਵਕਤ ਏਡਾ ਮੁਤਸਬੀ ਸੀਗਾ, ਫਤਿਹ ਨਹੀਂ ਸੀ ਬੁਲਾ ਰਿਹਾ, ਉਹਦੀ ਧੀ ਲਾ ਗਈ ਸੀ ਜਿਹਨੂੰ ਉਹਨੇ ਵਿਆਹਿਆ ਹੀ ਨਹੀਂ ਸੀ। ਕਿਉਂ ਨਹੀਂ ਵਿਆਹਿਆ? ਕਿ ਮੇਰੀ ਧੌਣ ਕਿਸੇ ਦੇ ਅੱਗੇ ਨਹੀਂ ਵੀ, ਏਡਾ ਤਕੜਾ ਹੰਕਾਰੀ ਬੰਦਾ ਸੀ। ਉਹ ਧੀ ਨੇ ਆਖਿਆ ਅੱਬਾ ਜਾਨ ਚੱਲ ਲਿਖੀ ਦੇ, ਫਿਰ ਜਦੋਂ ਲਿਖੀ ਵਾਹਿਗੁਰੂ ਜੀ ਕਾ ਖਾਲਸਾ ਵੇ ਫਤਿਹ, ਫਿਰ ਉਹਦੀ ਸਵਾਸ ਨਿਕਲੇ ਸਨ। ਤੋ ਸਾਧ ਸਿੰਘ ਇਸ ਤਰ੍ਹਾਂ ਜਿਹੜਾ ਔਰੰਗਜ਼ੇਬ ਹੈ ਉਹਦੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਧ ਸਿੰਘ ਨਾਸ਼ ਕੀਤਾ ਸੀ, ਤੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਕਹਿ ਰਹੇ ਹਨ ਮਹਾਰਾਜ ਸੱਚੇ ਪਾਤਸ਼ਾਹ ਰੁੰਡ ਮੁੰਡ ਕਰਾਂਗੇ ਇਹ ਜਿਹੜੇ ਬਰਾੜ ਲੜਾਕੇ ਹਨ, ਤੇ ਤੁਰਤਾਂ ਤੁਰਕਾਂ ਦੇ ਸਾਧ ਸੰਗਤ ਜੀ, ਤੇ ਇਹ ਤਨ ਜਿਹੜੇ ਸਰੀਰ ਹਨ ਉਹਨਾਂ ਸਾਰਿਆਂ ਨੂੰ ਭਾਵ ਦੁਫਾੜਾ ਕਰ
ਦੇਵਾਂਗੇ।
ਇਹ ਸੁਣ ਕੇ ਸਾਧ ਸੰਗਤ ਜੀ ਸਤਿਗੁਰ ਦਇਆ ਦੇ ਸਿੰਧ ਸਮੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਦਇਆ ਦੇ ਫਿਰ ਖੁਸ਼ ਹੋਏ ਸਤਿਗੁਰੂ ਜੀ। ਡੱਲ ਸਿੰਘ ਨੂੰ ਗੁਰੂ ਸਾਹਿਬ ਨੇ ਕਿਹਾ ਸ਼ਾਬਾਸ਼ ਡੱਲਿਆ, ਸ਼ਾਬਾਸ਼ ਡੱਲ ਸਿੰਘ, ਏਦਾਂ ਹੀ ਚਾਹੀਦਾ ਹੈ ਤੁਰਕਾਂ ਦੇ ਨਾਲ, ਉਤਸ਼ਾਹ ਧਾਰ ਕੇ ਜੰਗ ਕਰਨਾ ਬਣਦਾ ਹੈ ਤੁਰਕਾਂ ਦੇ ਨਾਲ। ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ
ਕਹੇ,
ਇੱਕ ਦਿਨ ਰਾਮਾ ਆਇਆ ਤੇ ਨਾਲ ਭਾਈ ਤਲੋਕਾ ਸੀ, ਚੂਨੇ ਦਾਲ ਦੇ ਭਾਈ ਖੰਡ ਤੇ ਦਾਲ ਦੇ ਗੱਡੇ ਭਰ ਕੇ ਸਤਿਗੁਰ ਕਲਗੀਧਰ ਪਿਤਾ ਦੇ ਕੋਲ ਪਹੁੰਚੇ ਹਨ। ਦੋਵਾਂ ਸ਼ਰਧਾਵਾਨ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਗੁਰੂ ਸਾਹਿਬ ਜੀ ਦੇ, ਭਾਗਾਂ ਵਾਲੇ ਬਣ ਗਏ, ਗੁਰੂ ਸਾਹਿਬ ਜੀ ਦੇ ਸਰੋਜਨ ਭਾਵ ਕੇ ਕਵਲ ਫੁੱਲਾਂ ਵਰਗੇ ਸਰੋਜਨ ਭਾਵ ਕੇ ਜਿਹੜੇ ਸਤਿਗੁਰ ਦੇ ਚਰਨ ਸਨ ਕਮਲ ਸਰੀਖੇ ਉਹਨਾਂ ਦੇ ਉੱਤੇ ਨਮਸਕਾਰ ਕਰਕੇ ਹੱਥ ਜੋੜ ਕੇ ਖਲੋ ਗਏ ਅੱਗੇ ਗੁਰੂ ਪਿਤਾ ਜੀ ਦੇ। ਗੁਰੂ ਦਇਆ ਸਿੰਧ, ਦਇਆ ਦੇ ਸਿੰਧ ਸਾਗਰ ਸਤਿਗੁਰੂ ਪਿਤਾ ਨੇ ਦਇਆ ਦੇ ਘਰ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਪੁੱਛਣਾ ਕੀਤਾ, ਰਾਮਾ ਸਿੰਘਾਂ ਦੇ ਤਲੋਕ ਸਿੰਘ ਸੁਣਨਾ ਕਰ, ਜੇ ਤੁਸੀਂ ਬਹੁਤੇ ਮਨ ਦੇ ਨਾਲ ਭਾਵ ਕੇ ਬਹੁੜੇ ਬਹੁਤੇ ਮਨ ਬਹੁਤ ਜ਼ਿਆਦਾ ਲਿਆਂਦੀ ਹੈ, ਕਿੱਥੋਂ ਆਉਂਦੀ ਤੇ ਕਿੰਨੇ ਖਰੀਦੀ ਹੈ? ਬ੍ਰਹਮ ਸਿੰਘ ਤੇ ਤਲੋਕਾ ਸਿੰਘ ਤੇ ਕਹਿ ਨਿੱਜ ਘਰ ਤੇ ਸਕਲ ਰਸੀਦ, ਕਹਿ ਆਪਣੇ ਘਰੋਂ ਵੀ ਸਾਰਾ ਕੁਝ ਲਿਆਂਦਾ ਜੇ ਤੁਸੀਂ, ਜਾਂ ਕਹਿ ਦਾ ਮਤਲਬ ਜਾਂ ਹੁੰਦਾ ਹੈ, ਹਾਂਜੀ ਪਾਤਸ਼ਾਹ ਸਤਿਗੁਰੂ ਪਿਤਾ ਜੀ ਅਸੀਂ ਆਪਣੇ ਘਰ ਤੋਂ ਲੈ ਕੇ ਆਏ ਹਾਂ, ਸਾਡੇ ਬੰਧ ਪਾਣੇ, ਸਾਡੇ ਰਿਸ਼ਤੇਦਾਰਾਂ ਨੇ ਵੀ ਕੁਝ ਆਪ ਜੀ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਰਸਤ ਜਿਹੜੀ ਇਕੱਤਰ ਕੀਤੀ ਹੈ, ਸਾਰਿਆਂ ਤੋਂ ਬਟੋਰ ਕੇ ਗ੍ਰਾਹੀ ਕਰਕੇ ਲਿਆਂਦੀ ਹੈ ਜੀ। ਆਪ ਜੀ ਦੇ ਦਰਸ਼ਨਾਂ ਦੀ ਬਹੁਤੀ ਚਾਹ ਸੀ, ਬਹੁਤ ਮਹਾਨ ਚਾਹ ਸੀ ਆਪ ਦੇ ਦਰਸ਼ਨਾਂ ਦੇ, ਇੱਕ ਗੁਰੂ ਸਾਹਿਬ ਦੇ ਕੋਲ ਸੀ, ਨੇੜੇ ਹੋਇਆ ਸਿੰਘ ਜਿਹੜਾ ਉਹ ਕਹਿਣ ਲੱਗਾ ਤੇ ਸਾਹਿਬਜ਼ਾਦੇ ਤਹਿ ਸੰਸਕਾਰੇ, ਉੱਥੇ ਸਾਹਿਬਜ਼ਾਦੇ ਪਈ ਸੰਸਕਾਰੇ ਸਨ, ਕਿਸ ਤਰ੍ਹਾਂ ਇਸ ਤਰ੍ਹਾਂ ਨੇ ਉਦੋਂ ਤੁਰਕਾਂ ਦੀ ਕਿਰਤ ਕੀਤੀ ਸੀ, ਜਿੱਦਾਂ ਹੋਈ ਸੀ ਉਸ ਵਕਤ, ਏਦਾਂ ਸੁਣਦਾ ਕਰੋ ਜੀ। ਰਾਮਾ ਸਿੰਘ ਤੇ ਤਰਲੋਕ ਸਿੰਘ ਨੇ ਇੱਕ ਬਰਾੜ ਫਿਰ ਦੱਸਣ ਲੱਗਾ ਗੁਰੂ ਸਾਹਿਬ ਜੀ ਨੂੰ ਉਹਨਾਂ ਦੋਵਾਂ ਭਰਾਵਾਂ ਦੀ, ਦੋਵਾਂ ਬੰਦਿਆਂ ਦੀ, ਦੋ ਗੁਰਸਿੱਖਾਂ ਦੀ ਕਹਾਣੀ। ਰਣ ਦਾ ਅੰਤ ਹੋਇਆ ਜਦੋਂ ਭਾਟਾਂ ਨੂੰ, ਸੂਰਮਿਆਂ ਨੂੰ ਨਾਸ਼ ਕੀਤਾ, ਇਹ ਦੋਵਾਂ ਨੇ ਤੁਰਕਾਂ ਤੋਂ ਡਰ ਧਾਰ ਕੇ, ਫਿਰ ਆਪਣਾ ਬਾਵਰਾ ਬੌਰਿਆਂ ਵਾਲਾ ਵੇਸ ਧਾਰ ਕੇ ਚਮਕੌਰ ਦੇ ਵਿੱਚ, ਸਿਰ ਜਿਹੜਾ ਹੈ ਸਾਰੇ ਦਾ ਸਾਰਾ ਇਹਦਾ ਧੂੜੀ ਦੇ ਨਾਲ ਤਨ ਭਰ ਲਿਆ, ਭਾਵ ਸਿਰ ਦੇ ਉੱਤੇ ਨੰਗੇ ਹੋ ਕੇ ਖਿਲਾਰ ਕੇ ਕੇਸਾਂ ਨੂੰ, ਤੇ ਇਹ ਦੋਵੇਂ ਜਾਣੇ ਲੋਥਾਂ ਦੇ ਵਿੱਚ ਬਹੁਤ ਜ਼ਿਆਦਾ ਫਿਰੇ ਸਨ, ਤੇ ਸਾਰਿਆਂ ਤੁਰਕਾਂ ਦੇ ਗਨ ਸਮੂਹ ਦੇ ਵਿੱਚੋਂ ਦੋ ਸਾਹਿਬਜ਼ਾਦਿਆਂ ਨੂੰ ਵੇਖਿਆ, ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ ਲੱਭਦੇ ਫਿਰਦੇ ਸਨ, ਦੋਵੇਂ ਦ੍ਰਿਸ਼ਟ ਨਹੀਂ ਪਾਏ ਭਾਈ ਦੋਵੇਂ ਸਾਹਿਬਜ਼ਾਦੇ, ਤੇ ਜੇ ਪਾਉਂਦੇ ਸਨ ਭਾਵ ਕੇ ਤੁਰਕ ਸਿਰ ਵੱਢ ਕੇ ਲੈ ਜਾਂਦੇ, ਸਤਿਗੁਰੂ ਆਪਣੇ ਜਾਨ ਜਿਹੜੀ ਹੈ, ਸਾਧ ਸੰਗਤ ਜੀ ਇਹ ਸਤਿਗੁਰੂ ਆਪਣੇ ਜਾਨ ਤੇ ਘੋਲ ਕਮਾਈ ਕਰਕੇ, ਜਾਨ ਤੇ ਜਾਨ ਵਾਰ ਕੇ ਇਸ ਤਰ੍ਹਾਂ ਕੀਤਾ ਹੈ, ਜਦੋਂ ਦੋਵੇਂ ਲਾਸ਼ਾਂ ਸਾਹਿਬਜ਼ਾਦੇ ਨੇ ਦਿਖਾਈ ਦਿੱਤੀਆਂ, ਬਹੁਤੇ ਘਾਵ ਤੇ ਬਹੁਤੇ ਖੂਨ ਦੇ ਨਾਲ ਲੱਥ ਪੱਥ ਸਨ, ਦੀਰਘ ਵੱਡੇ ਸੂਰਮੇ ਯੋਧੇ ਬਲੀ ਜਿਹੜੇ ਧਰਤੀ ਉੱਤੇ ਪੈ, ਤੇ ਬਹੁਤ ਹੀ ਜ਼ਿਆਦਾ ਰਿਸ ਬੀਰਸ ਚੜਿਆ, ਉਸ ਵਕਤ ਉਹਨਾਂ ਦੇ ਸਾਧ ਸੰਗਤ ਜੀ ਜਿਹੜੇ ਸੂਰਮਤਾ ਦੀ ਸੇਜਾ ਉੱਤੇ ਪਏ ਹੋਏ ਸਨ, ਬਰਾਜ ਰਹੇ ਸਨ ਸਾਹਿਬਜ਼ਾਦੇ ਦੋਵੇਂ, ਪਹਿਲੋਂ ਕਹਿੰਦੇ ਵੀ ਅਸੀਂ ਕਾਠ ਲੱਕੜਾਂ ਇਕੱਠੀਆਂ ਕੀਤੀਆਂ, ਕਮਲੇ ਜੇ ਬਣ ਗਏ, ਉੱਥੇ ਚਿਖਾ ਬਣਾ ਕੇ ਸਾਹਿਬਜ਼ਾਦਿਆਂ ਨੂੰ ਰੱਖਿਆ ਹੈ, ਦੋਵਾਂ ਭਰਾਵਾਂ ਨੂੰ ਸੰਸਕਾਰ ਕੀਤਾ, ਇਹਨਾਂ ਤੁਹਾਡੇ ਦਾਸਾਂ ਨੇ ਇਸ ਤਰ੍ਹਾਂ ਕੀਤਾ ਸਤਿਗੁਰੂ ਜੀ, ਗੁਰੂ ਸਾਹਿਬ ਜੀ ਬਹੁਤ ਪ੍ਰਸੰਨ ਹੋਏ, ਉਸ ਵਕਤ ਪਿਤਾ ਜੀ ਨੇ ਇਸ ਤਰ੍ਹਾਂ ਕਹਿਣਾ ਕੀਤਾ ਹੈ, ਭਾਈ ਰਾਮਾ ਸਿੰਘ ਤੇ ਭਾਈ ਤਰਲੋਕ ਸਿੰਘ ਸੁਣਨਾ ਕਰ, ਜੋ ਤੇਰਾ ਜੀ ਕਰਦਾ ਮਨ ਮੰਗ ਲੈ, ਵੇਖ ਲੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਹੀ ਦੇਈ ਜਾਂਦੇ ਆ, ਸਤਿਗੁਰ ਦੇ ਕੋਲ ਬਖਸ਼ਣਾ ਹੀ ਬਖਸ਼ਿਆ, ਪਰ ਅਸੀਂ ਸਾਧ ਸੰਗਤ ਜੀ ਲੈਣ ਵਾਲੇ
ਹੋਈਏ,
ਗੁਰੂ ਸਾਹਿਬ ਜੀ ਗੁਰ ਅਨੁਕੂਲ, ਸਤਿਗੁਰ ਕਹਿੰਦੇ ਜਿਹੜਾ ਅਨੁਕੂਲ ਅੱਛੀ ਗੱਲ ਹੈ ਜਾਣ ਲਓ, ਜਿੱਦਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਤੁਹਾਨੂੰ ਚਿੱਤ ਲੱਗਦਾ ਹੈ, ਜੋ ਜੀ ਕਰਦਾ ਮੰਗ ਲਓ, ਸਤਿਗੁਰੂ ਜੀ ਜਦੋਂ ਦੇ ਅਸੀਂ ਇੱਧਰ ਨੂੰ ਆਏ ਹਾਂ, ਚੰਗੀ ਤਰ੍ਹਾਂ ਸਾਡੇ ਪੈਰ ਨਹੀਂ ਜੰਮੇ ਸਤਿਗੁਰੂ ਜੀ, ਰਾਮਾ ਸਿੰਘ ਤੇ ਤ੍ਰਿਲੋਕਾ ਸਿੰਘ ਕਹਿੰਦਾ ਮਹਾਰਾਜ ਸਾਡੀ ਧੂਮ ਧਰਤੀ ਨੀ ਕਿਤੇ ਵੀ ਹੈਗੀ, ਤੇ ਜਿਮ ਰਾਹਕ ਅਪਰਨ ਨਿਜ ਲਈ, ਜਿਹੜੇ ਰਾਹਕ ਸਨ ਦੂਜੀ ਜਿਹੜੀ ਸਾਡੇ ਕੋਲ ਸੀ ਉਹ ਦੂਜਿਆਂ ਕਿਸਾਨਾਂ ਨੇ ਵਾਹ ਲਈ। ਦਇਆ ਸਿੰਧ ਦਇਆ ਦੇ ਸਮੁੰਦਰ, ਸਤਿਗੁਰੂ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਧੀਰਜ ਦਿੱਤੀ ਰਾਮਾ ਸਿੰਘ ਤੇ ਤ੍ਰਿਲੋਕ ਸਿੰਘ ਨੂੰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਸਤਿਗੁਰੂ ਪਿਤਾ। ਮੰਗੀ ਤਾਂ ਇੱਕ ਜ਼ਮੀਨ ਜੱਟ ਵਾਸਤੇ, ਸਤਿਗੁਰੂ ਕਹਿੰਦੇ ਮਹਾਰਾਜ ਕਹਿੰਦੇ ਤੈਨੂੰ ਦੇਸ਼ ਹੀ ਸਾਰਾ ਦੇ ਦੇਵਾਂਗੇ ਰਾਮਾ ਸਿੰਘ ਤ੍ਰਿਲੋਕਾ ਸਿੰਘ। ਐਦਾਂ ਦੇ ਪੈਰ ਜੰਮਣਗੇ ਦੋਵਾਂ ਜਾਣਿਆਂ ਦੇ, ਤੇ ਭੂਪਣਾ ਦੇ ਭੂਪ ਦਾ ਮਤਲਬ ਰਾਜਿਆਂ ਦੇ ਰਾਜੇ ਵੱਡੇ ਜਿਹੜੇ ਤੁਹਾਡੇ ਚਰਨਾਂ ਚ ਪੈਣਗੇ ਆਣ ਕੇ। ਦਿੱਲੀ ਦੇ ਵਿੱਚ ਤੇ ਲਾਹੌਰ ਦੇ ਵਿੱਚ ਤੁਸੀਂ ਵਧੋਗੇ ਬਹੁਤ, ਹਜ਼ਾਰਾਂ ਗ੍ਰਾਮਾਂ ਪਿੰਡਾਂ ਨੂੰ ਤੁਸੀਂ ਆਪ ਇਸ ਤਰ੍ਹਾਂ ਆਪਣੇ ਰਾਜ ਦੇ ਵਿੱਚ ਮਿਲਾਓਗੇ। ਮਹਾਰਾਜ ਕਹਿੰਦੇ ਪੁਸ਼ਟ ਦਰ ਪੁਸ਼ਟ ਤੁਹਾਡਾ ਰਾਜ ਹੋਵੇਗਾ, ਕੁਰਸੀ ਕੁਰਸੀ ਬਹੁਤ ਬਕੁਰਸੀ ਰਾਜ, ਪਾ ਪੁਸ਼ਟ ਦਰ ਪੁਸ਼ਟ ਤੁਹਾਡਾ ਰਾਜ ਹੋਵੇਗਾ ਰਾਮਾ ਸਿੰਘ ਤ੍ਰਿਲੋਕ ਸਿੰਘ। ਤੇ ਬਹੁਤ ਜ਼ਿਆਦਾ ਤੁਹਾਡਾ ਸਮਾਜ ਵਧੇਗਾ, ਸਾਡੇ ਵਾਸਤੇ ਤੁਸੀਂ ਇਸ ਤਰ੍ਹਾਂ ਕਾਰਜ ਕੀਤਾ ਹੈ, ਇਸੀ ਹੇਤ ਵਾਸਤੇ ਇੰਨੀ ਸੇਵਾ ਕੀਤੀ, ਸਾਰਾ ਕੁਝ ਲੈ ਲੋ। ਦੋ ਹੋਰ ਵੀ ਜਿਹੜੇ ਸਨ ਉਹਨਾਂ ਦੇ ਨਾਲ ਨਾਥ ਨਾਰਕ, ਸਤਿਗੁਰੂ ਪਿਤਾ ਜੀ ਨੇ ਇਸ ਤਰ੍ਹਾਂ ਉਹਨਾਂ ਤੇ ਖੁਸ਼ੀ ਕੀਤੀ ਹੈ, ਮਨ ਦੀ ਇੱਛਾ ਸਾਰੀ ਉਹਨਾਂ ਦੀ ਵੀ ਪੂਰੀ ਹੋ ਗਈ ਜਿਹੜੇ ਨਾਲ ਆਏ ਸਨ। ਫਿਰ ਗੁਰੂ ਸਾਹਿਬ ਜੀ ਨੇ ਦੋਵਾਂ ਜਾਣਿਆਂ ਨੂੰ ਭਾਵ ਕੇ ਰਾਮਾ ਸਿੰਘ ਤੇ ਤ੍ਰਿਲੋਕ ਸਿੰਘ ਨੂੰ ਦਸਤਾਰ ਦੇਣਾ ਕੀਤੀ ਹੈ, ਦਸਤਾਰਾਂ ਬਣਾਈਆਂ, ਸੱਤ ਦਿਨ ਗੁਰੂ ਸਾਹਿਬ ਜੀ ਦੇ ਕੋਲ ਰਹੇ ਹਨ ਭਾਗਾਂ ਵਾਲੇ, ਤੇ ਵਰ ਲੈ ਕੇ ਤੇ ਦਰਸ਼ਨ, ਵਰ ਲੈ ਦਰਸ਼ਨ ਵੀ ਕੀਤੇ ਗੁਰੂ ਸਾਹਿਬ ਦੇ, ਵਰ ਵੀ ਲੈਣਾ ਕੀਤਾ, ਫਿਰ ਆਪਣੇ ਘਰ ਨੂੰ ਗਏ ਦੋਵੇਂ ਜਾਣੇ। ਤਾਂ ਤੇ ਭਾਈ ਉਹਨਾਂ ਦਾ ਬਹੁਤ ਵੱਡਾ ਰਾਜ ਵਧਿਆ। ਸੋ ਸਾਧ ਸੰਗਤ ਜੀ ਇਸ ਤਰ੍ਹਾਂ ਅੱਗੇ ਆਇਆ ਹੈ, ਕਿਸ ਤਰ੍ਹਾਂ ਨਾਭਾ ਤੇ ਪਟਿਆਲਾ, ਰਾਮਾ ਸਿੰਘ ਤੇ ਤ੍ਰਿਲੋਕਾ, ਤ੍ਰਿਲੋਕ ਸਿੰਘ ਦਾ ਨਾਭਾ ਤੇ ਪਟਿਆਲੇ ਦੋਵੇਂ ਰਿਆਸਤਾਂ, ਇਹ ਗੁਰੂ ਸਾਹਿਬ ਜੀ ਦੇ ਬਚਨ ਤੇ ਭਾਈ ਇਹ ਮਹਿਪਾਲਾ ਹੋਏ, ਰਾਜੇ ਹੋਏ ਦੋਵੇਂ। ਜਦੋਂ ਭਾਈ ਉਹ ਜਿਹੜਾ ਝੋਟਾ ਲੈਣ ਗਿਆ ਸੀ ਨਾ, ਜਦੋਂ ਬਠਿੰਡੇ ਦੇ ਕਿਲੇ ਦੇ ਵਿੱਚ ਆਪਾਂ ਹੁਣੇ ਸੁਣਿਆ, ਬਠਿੰਡੇ ਦੇ ਕਿਲੇ ਚ ਉਹਨੂੰ ਬਲੀ ਦੇਣੀ ਸੀ, ਤੇ ਜਦੋਂ ਬੰਗੇਹਰ ਲੋਕ ਜਿਹੜੇ ਸਨ, ਬੰਗੇਹਰ ਜਿਹੜੇ ਬੰਗੇਹਰ ਗੋਤ ਹੈ ਸਾਧ ਸੰਗਤ ਜੀ, ਉਹ ਹੱਸ ਰਹੇ ਸਨ ਸਿੰਘਾਂ ਵੱਲ ਵੇਖ ਕੇ, ਵੇਖੋ ਹੁਣ ਇਹ ਝੋਟਾ ਬੜਾ ਤਕੜਾ, ਕਿਸੇ ਤੋਂ ਵੱਸ ਨਹੀਂ ਆਉਂਦਾ, ਤੇ ਸਿੰਘਾਂ ਨੂੰ ਭਜਾਊਗਾ, ਫਿਰ ਵੇਖਾਂਗੇ ਇਹਨਾਂ ਦੀਆਂ ਦੁੜਕੀਆਂ ਲੱਗਦੀਆਂ ਸਿੰਘਾਂ ਦੀਆਂ ਕਿੱਦਾਂ, ਕਈ ਸਿੰਘਾਂ ਨੂੰ ਉਹਦਾ ਟਿਚਰਾਂ ਕਰਦੇ ਰਹਿੰਦੇ ਨੇ, ਕੋਈ ਸਿੰਘ ਤੁਰਿਆ ਜਾਂਦਾ, ਵੈਸੇ ਹੀ ਟਿਚਰ ਕਰ ਦਿੱਤੇ ਹੈ ਉਹਨਾਂ ਦੇ ਮਨ ਵਿੱਚ, ਟਿਚਰ ਆਏ ਉਹਨਾਂ ਨੇ ਜਾ ਕੇ ਸਾਧ ਸੰਗਤ ਜੀ ਕਿਹਾ, ਉਹ ਕੋਈ ਝੋਟਾ ਖਲੋਤਾ ਦਰਖਤ ਦੇ ਥੱਲੇ, ਬੇਰੀ ਦੇ ਦਰਖਤ ਥੱਲੇ ਖਲੋਤਾ ਹੈ, ਸਿੰਘਾਂ ਨੇ ਆਖਿਆ ਚੱਲ ਵੀ ਤੈਨੂੰ ਗੁਰੂ ਸਾਹਿਬ ਨੇ ਬੜਾ ਚੁੱਪ ਕਰਕੇ ਅੱਗੇ ਲਾ ਕੇ ਤੁਰ ਪਿਆ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਉਹਨਾਂ ਨੇ ਹੱਸੇ ਸਨ ਬੰਗੇਹਰ, ਉਹ ਭਾਈ ਸਾਰੇ ਦੇ ਸਾਰੇ ਜਿਸ ਤਰ੍ਹਾਂ ਮਾਰ ਖੰਡ ਭਾਵ ਕੇ ਉਹਨਾਂ ਨੂੰ ਖਤਮ ਕਰ ਦਿੱਤਾ, ਉਹ ਕਹਿੰਦੇ ਸੀ ਮਾਰਾਂਗੇ ਜਦੋਂ ਮਾਰ ਖੰਡ ਸਿੰਘ ਝੋਟਾ, ਤੇ ਜਦੋਂ ਮਾਰੇਗਾ ਉਦੋਂ ਫਿਰ ਵੇਖਾਂਗੇ ਤਮਾਸ਼ਾ, ਜਦੋਂ ਇਹ ਹੱਸੇ ਸਨ ਜਦੋਂ, ਕਹਿੰਦੇ ਉਹ ਬਦਰੀ ਦੇ ਬੇਰੀ ਦੇ ਥੱਲੇ ਖਲੋਤਾ ਹੈ, ਜਦੋਂ ਗੁਰੂ ਸਾਹਿਬ ਦਾ ਨਾਮ ਸੁਣਿਆ ਸੀ ਤੇ ਚੱਲ ਕੇ ਆ ਗਿਆ ਸੀ ਝੋਟਾ, ਉਹ ਇਹ ਜਾਣ ਲਿਆ ਕਿ ਗੁਰੂ ਸਾਹਿਬ ਦੀ ਵਗਿਆ ਹੋ ਗਈ ਹੈ, ਤਾਂ ਫਿਰ ਮੰਗੇਹਰ ਜਿਹੜੇ ਸਨ ਲੋਕ ਉਹਨਾਂ ਨੇ ਮਿਲ ਕੇ ਸਾਰਿਆਂ ਨੇ ਗੁਰੂ ਸਾਹਿਬ ਜੀ ਕੋਲੋਂ ਬਖਸ਼ਾਉਣ ਵਾਸਤੇ ਆਏ ਸਨ, ਤੇ ਦੋ ਤਫੰਗ ਬੰਦੂਕਾਂ ਲੈ ਕੇ ਆਏ ਸਨ, ਤੇ ਦੋ ਹੋਰ ਬਾਕੀ ਪਟਾਵਾਂ ਲੈ ਕੇ ਆਏ ਸਨ, ਉਹ ਫਿਰ ਕੇਤਕ ਜਿਹੜੀ ਰਸਤ ਜਿਹੜੀ ਲੱਦ ਕੇ ਲਿਆਂਦੀ ਸੀ ਉਹਨਾਂ ਨੇ, ਤੇ ਕੁਝ ਕ ਲੂਣ ਵੀ ਉਹਨਾਂ ਨੇ ਲਿਆਂਦਾ ਸੀ, ਗੁਰੂ ਸਾਹਿਬ ਜੀ ਦੇਣ ਵਾਸਤੇ ਲੈ ਕੇ ਨਾਲੇ ਬਖਸ਼ਾਉਣ ਵਾਸਤੇ ਆਏ ਸਨ। ਵੰਗੇਰਾ ਨੇ ਭਾਈ ਧੰਨ ਅੱਗੇ ਰੱਖ ਕੇ ਗੁਰੂ ਸਾਹਿਬ ਦੇ ਸੀਸ ਨਵਾਉਣਾ ਕੀਤਾ, ਹੱਥ ਜੋੜ ਕੇ ਬੇਨਤੀ ਕੀਤੀ ਹੈ, ਸਤਿਗੁਰੂ ਜੀ ਸਾਡੀ ਖਤਾ ਬਖਸ਼ ਦੋ, ਸਾਡੀ ਸਤਿਗੁਰੂ ਅਸੀਂ ਮੂਰਖ ਥਾਂ ਬੇਸਮਝ ਹੋ ਕੇ ਸਤਿਗੁਰੂ ਜੀ ਗਲਤੀ ਕੀਤੀ ਹੈ। ਜਦੋਂ ਸਤਿਗੁਰੂ ਆਪ ਜੀ ਨੇ ਝੋਟਾ ਲੈਣ ਵਾਸਤੇ ਭੇਜੇ ਸਨ, ਅਸੀਂ ਸਤਿਗੁਰੂ ਉਦੋਂ ਵੇਖ ਕੇ ਕਪਟ ਰਚਿਆ ਹੈ, ਸਤਿਗੁਰੂ ਅਸੀਂ ਇਸ ਤਰ੍ਹਾਂ ਕਪਟ ਰਚਿਆ ਸੀ ਕਿ ਝੋਟਾ ਜਿਹੜਾ ਇਹਨਾਂ ਨੂੰ ਮਾਰੇਗਾ ਤੇ ਭਜਾ ਦੇਵੇਗਾ, ਮਨ ਵਿੱਚ ਅਸੀਂ ਮਜ਼ਾਕ ਕਰਾਂਗੇ ਹਾਸਾ ਕਰਾਂਗੇ, ਇਹ ਸਾਡੇ ਮਨ ਵਿੱਚ ਸੀ। ਸਤਿਗੁਰ ਸੱਚੇ ਪਾਤਸ਼ਾਹ ਬਹੁਤ ਜ਼ਿਆਦਾ ਅਸੀਂ ਇਹ ਗੁਨਾਹ ਕੀਤਾ ਹੈ, ਆਪ ਕਿਰਪਾ ਕਰਕੇ ਸਾਨੂੰ ਬਖਸ਼ ਦੋ। ਦੇਖ ਲਓ ਗੁਰਸਿੱਖ ਨੂੰ ਇਸ ਤਰ੍ਹਾਂ ਵੀ ਕਹਿਣ ਤੇ ਫਿਰ ਗੁਰੂ ਸਾਹਿਬ ਤੋਂ ਜਾ ਕੇ ਮਾਫ਼ੀ ਮੰਗੀ ਹੈ, ਜਿਸ ਤਰ੍ਹਾਂ ਸਤਿਗੁਰੂ ਅੱਗੇ ਬਖਸ਼ਿਸ਼ਾਂ ਕਰਨਗੇ, ਜਿਸ ਤਰ੍ਹਾਂ ਅੱਗੇ ਬਚਨ ਸੁਣਾਉਣਗੇ ਸਾਧ ਸੰਗਤ ਜੀ ਸਾਰਾ, ਕਿਉਂਕਿ ਇਹ ਜਿਹੜਾ ਝੋਟਾ ਸੀ ਉਹ ਕੌਣ ਸੀ, ਕਿਉਂ ਗੁਰੂ ਸਾਹਿਬ ਦੇ ਕਹਿ ਤੇ ਚੱਲ ਕੇ ਆਇਆ, ਇਹ ਹੁਣ ਇੱਥੇ ਆਣ ਕੇ ਸਾਧ ਸੰਗਤ ਜੋ ਬਚਨ ਖੁੱਲੇਗਾ, ਸਤਿਗੁਰ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਅੱਗੇ ਸਾਧ ਸੰਗਤ ਦੱਸਣਗੇ ਸਾਰਾ ਸਾਧ ਸੰਗਤ ਇਤਿਹਾਸ, ਉਹ ਆਪਾਂ ਸਰਵਣ ਕੱਲ ਨੂੰ ਕਰਾਂਗੇ ਬਕਾਇਆ। ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਇਸ ਵੇਲੇ ਸਮੇਂ ਦੀ ਸਮਾਪਤੀ ਹੈ, ਦਾਸ ਕੋਲ ਬੇਨਤੀਆਂ ਕਰਦਾ, ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਤਸੰਗਤ ਬਖਸ਼ਣ ਹਾਰੇ ਬਖਸ਼ ਲੈਣਾ ਜੀ, ਦੇਹੋ ਸੱਜਣ ਸੀਸੜੀਆ ਜਿਉਂ ਹੋਵੇ ਸਾਹਿਬ ਸਿਉ ਮੇਲ, ਵਾਹਿਗੁਰੂ ਜੀ ਕਾ ਖਾਲਸਾ।